ਗਰੀਬਨ ਬਾਜ ਮਹਾਰਾਜ ਜੀ ਦੇ ਅਨਿਨ ਸੇਵਕ ਗੁਰੂ ਪਾਤਸ਼ਾਹ ਦੀ ਸ਼ਰਨ ਚ ਆ ਰਹੇ ਹਨ ਤੇ ਇਹਨਾਂ ਨੂੰ ਗੁਰਦੇਵ ਜੀ ਉਪਦੇਸ਼ ਬਖਸ਼ ਕੇ ਨਿਵਾਜ ਰਹੇ ਨੇ। ਨਵਦਾ ਭਗਤੀ, ਪ੍ਰੇਮਾ ਭਗਤੀ ਔਰ ਪਰਾ ਭਗਤੀ ਦੀ ਜੁਗਤ ਸਤਿਗੁਰਾਂ ਨੇ ਦੱਸੀ ਹੈ। ਗੁਰੂ ਚਰਨਾਂ ਵਿੱਚ ਸੇਵਾ ਕਰਨ ਵਾਲੇ ਭਾਈ ਜੋਧ ਰਸੋਈਆ ਜੀ, ਜੋ ਜਾਤੀ ਕਰਕੇ ਬ੍ਰਾਹਮਣ ਸਨ ਪਰ ਆਪਣੀ ਜਾਤੀ ਦਾ ਅਭਿਮਾਨ ਛੱਡ ਕੇ ਗੁਰੂ ਕੇ ਲੰਗਰਾਂ 'ਚ ਲੰਗਰ ਪਕਾਉਣ ਦੀ ਸੇਵਾ ਕਰਦੇ ਨੇ। ਜਿੰਨਾ ਇੱਕ ਦਿਨ 'ਚ ਖਰਚ ਹੁੰਦਾ ਉਨੀ ਕੁ ਰਸਤ ਬਸਤ ਲੈਂਦੇ, ਮਾਇਆ ਵੀ ਉਨੀ ਕੁ ਲੈਂਦੇ। ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਰਾਤ ਨੂੰ ਲੰਗਰ ਵਿੱਚ ਕੋਈ ਰਸਤ ਬਸਤ ਨਾ ਕੱਚੀ ਨਾ ਪੱਕੀ ਰੱਖਦੇ, ਗਾਗਰਾਂ ਵਿੱਚੋਂ ਪਾਣੀ ਵੀ ਰੋੜ ਕੇ ਮੂਧਾ ਕਰ ਦਿੰਦੇ। ਜਦੋਂ ਕੋਈ ਗੁਰਸਿੱਖ ਆ ਜਾਵੇ, ਵੇਲੇ ਕੁਵੇਲੇ ਵੀ ਆਵੇ, ਤਾਂ ਉਹਦੇ ਲਈ ਭੋਜਨ ਦਾ ਪ੍ਰਬੰਧ ਕਰਦੇ, ਆਲਸ ਦਾ ਤਿਆਗ ਕਰਕੇ। ਭਾਵਨਾ ਨਾਲ ਸੇਵਾ ਕਰਦਿਆਂ ਕਰਦਿਆਂ ਗੁਰੂ ਕੀ ਸ਼ਰਨ ਆਏ, ਗੁਰੂ ਦੇਵ ਨੇ ਕਿਰਪਾ ਦ੍ਰਿਸ਼ਟੀ ਕੀਤੀ। ਭਾਈ ਜੋਧ ਰਸੋਈਆ ਜੀ ਜੋ ਲਾਂਗਰੀ ਸਨ ਗੁਰੂ ਕੇ, ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ। ਧੰਨ ਗੁਰੂ ਅਮਰਦਾਸ ਸਾਹਿਬ ਇੱਕ ਵਾਰ ਗੋਇੰਦਵਾਲ ਸਾਹਿਬ ਤੋਂ ਡੱਲੇ ਨਗਰ ਗਏ ਹਨ। ਇਹ ਡੱਲਾ ਪਿੰਡ ਸ੍ਰੀ ਸੁਲਤਾਨਪੁਰ ਸਾਹਿਬ ਦੇ ਨੇੜੇ ਹੈ। ਆਓ, ਗੁਰਦੇਵ ਜਿਵੇਂ ਨਗਰ ਡੱਲੇ ਵਿੱਚ ਚਰਨ ਪਾ ਰਹੇ ਨੇ, ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੋਪਈ ਇੱਕ ਵਾਰ ਗੇ ਸਹਿਜ ਸੁਭਾਏ,
ਇੱਕ ਵਾਰ ਸਹਿਜ ਸੁਭਾਏ ਸੁੱਤੇ ਸਿੱਧ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਡੱਲੇ ਪਿੰਡ ਗਏ।
ਡੱਲੇ ਗ੍ਰਾਮ ਵਿਖੇ ਸੁਖਦਾਈ,
ਸੁਖਦਾ ਤੇ ਸਤਿਗੁਰੂ ਜੀ ਡੱਲੇ ਪਿੰਡ 'ਚ ਚਰਨ ਪਾਏ ਹਨ। ਉਸ ਡੱਲੇ ਪਿੰਡ 'ਚ ਜਿੱਥੇ 72 ਬ੍ਰਹਮ ਗਿਆਨੀਆਂ ਦਾ ਵਾਸਾ ਹੈ,
ਪ੍ਰਿਥੀ ਮਲ ਅਰ ਤੁਲ ਸਾਧੋਏ,
ਇੱਥੇ ਡੱਲੇ ਪਿੰਡ ਦੇ ਉਹਨਾਂ 72 ਬ੍ਰਹਮ ਗਿਆਨੀਆਂ 'ਚੋਂ ਇਹ ਵੀ ਗੁਰਸਿੱਖ ਨੇ। ਇੱਕ ਦਾ ਨਾਮ ਹੈ ਭਾਈ ਪ੍ਰਿਥੀਮਲ, ਦੂਸਰੇ ਦਾ ਨਾਮ ਭਾਈ ਤੁਲਸਾ ਹੈ। ਹਾਲੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਨਹੀਂ ਹੋਈ। ਪਹਿਲਾਂ ਜਦੋਂ ਗੁਰਦੇਵ ਨੂੰ ਮਿਲੇ ਨੇ, ਸਤਿਗੁਰਾਂ ਦੇ ਨਾਲ ਮਿਲ ਕੇ ਜਿਵੇਂ ਆਤਮ ਗਿਆਨ ਨੂੰ ਪ੍ਰਾਪਤ ਹੋਏ ਨੇ, ਉਹ ਕਥਾ ਮਹਾਂਕਵੀ ਜੀ ਇੱਥੇ ਸੁਣਾ ਰਹੇ ਨੇ। ਭਾਈ ਪ੍ਰਿਥੀਮਲ ਜੀ ਔਰ ਭਾਈ ਤੁਲਸਾ ਜੀ, ਇਹ ਦੋਵੇਂ ਸਤਿਗੁਰੂ ਜੀ ਨੂੰ ਆ ਕੇ ਮਿਲੇ।
ਉਤੇ ਜਾਤ ਕੇ ਭੱਲੇ ਸੋਏ,
ਇਹਨਾਂ ਦਾ ਜਿਹੜਾ ਖੱਤਰੀ ਵਰਣ ਸੀ ਤੇ ਗੋਤਰ ਭੱਲੇ ਹੀ ਸੀ। ਗੁਰੂ ਅਮਰਦਾਸ ਸਾਹਿਬ ਵੀ ਭੱਲੇ ਸਾਹਿਬਜ਼ਾਦੇ ਹਨ ਤੇ ਇਹਨਾਂ ਦਾ ਵੀ ਗੋਤਰ ਭੱਲੇ ਸੀ।
ਸੁਨ ਦਰਸ਼ਨ ਕੋ ਤਬ ਚੱਲ ਆਏ,
ਜਦੋਂ ਭਾਈ ਪ੍ਰਿਥੀਮਲ ਤੇ ਭਾਈ ਤੁਲਸਾ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ, ਇਹ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ।
ਨਮੋ ਕਰੀ ਬੈਠੇ ਟਿਗ ਥਾਏ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਮਹਾਰਾਜ ਜੀ ਦੇ ਲਾਗੇ ਜਗ੍ਹਾ ਸੀ, ਉਥੇ ਆਣ ਕੇ ਗੁਰੂ ਚਰਨਾਂ ਵਿੱਚ ਬੈਠ ਗਏ।
ਔਰ ਹੰਕਾਰੀ ਗਿਰਾ ਉਚਾਰੀ,
ਮਨ ਵਿੱਚ ਇਹਨਾਂ ਦੇ ਮਾਣ ਕਿ ਜਿਹੜਾ ਗੋਤਰ ਗੁਰੂ ਸਾਹਿਬ ਦਾ ਸਾਡਾ ਵੀ ਉਹੀ ਹੈ, ਸਾਡੀ ਬਰਾਦਰੀ ਇੱਕੋ ਜੀ ਹੈ। ਸੁਭਾਵਕ ਹੀ ਮਨ ਵਿੱਚ ਇਹ ਗਰੂਰ ਆ ਗਿਆ, ਮਾਣ ਆ ਗਿਆ।
ਇੱਕੋ ਜਾਤ ਹਮਾਰ ਤੁਮਾਰੀ,
ਸਤਿਗੁਰਾਂ ਨੂੰ ਕਹਿਣ ਲੱਗੇ ਗੁਰੂ ਜੀ ਵੇਖੋ ਤੁਸੀਂ ਵੀ ਭੱਲੇ ਹੋ, ਅਸੀਂ ਵੀ ਭੱਲੇ ਹਾਂ, ਸਾਡੀ ਤੁਹਾਡੀ ਕੋਈ ਜਾਤ ਹੈ। ਸੁਭਾਵਕ ਹੀ ਇਹ ਮਨ ਚ ਮਾਣ ਆ ਗਿਆ ਇਹਨਾਂ ਦੇ ਕਿ ਜੀ ਵੇਖੋ ਤੁਹਾਡੀ ਤੇ ਸਾਡੀ ਇੱਕੋ ਹੀ ਜਾਤ ਹੈ, ਤੁਸੀਂ ਵੀ ਭੱਲੇ ਹੋ ਤੇ ਅਸੀਂ ਵੀ ਭੱਲੇ ਹਾਂ।
ਸ੍ਰੀ ਗੁਰ ਅਮਰ ਪੰਨਿਓ ਸੁਨ ਸੋਏ।
ਜਦੋਂ ਇਹਨਾਂ ਨੇ ਮਾਣ ਨਾਲ ਇਹ ਗੱਲ ਕਹੀ ਤੇ ਸੁਣ ਕੇ ਸਤਿਗੁਰੂ ਜੀ ਅੱਗੋਂ ਬੋਲੇ,
ਜਾਤ ਪਾਤ ਗੁਰ ਕੀ ਨੈ ਕੋਏ।
ਮਹਾਰਾਜ ਜੀ ਕਹਿੰਦੇ ਹੋ ਭਲਿਓ, ਗੁਰੂ ਦੀ ਨਾ ਕੋਈ ਜਾਤ ਹੁੰਦੀ ਹੈ ਨਾ ਕੋਈ ਪਾਤ ਹੁੰਦੀ, ਗੁਰੂ ਪਰਮੇਸ਼ਰ ਹੁੰਦਾ। ਹੁਣ ਪਰਮੇਸ਼ਰ ਦੀ ਭਲਾ ਕਿਹੜੀ ਜਾਤ ਪਾਤ ਹੈ? ਅੱਜ ਕੱਲ ਕਈ ਵੀਰ ਇਹ ਮਨ ਚ ਮਾਣ ਕਰ ਲੈਂਦੇ ਹੈ ਕਿ ਜੀ ਵੇਖੋ ਗੁਰੂ ਪਾਤਸ਼ਾਹ ਸਾਡੀ ਬਰਾਦਰੀ ਦੇ ਨੇ, ਸਾਡੀ ਜਾਤੀ ਦੇ ਨੇ। ਭਾਈ ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਨਾ ਕੋਈ ਜਾਤ ਹੈ ਨਾ ਕੋਈ ਪਾਤ ਹੈ, ਕਿਉਂਕਿ ਗੁਰੂ ਪਰਮੇਸ਼ਰ ਹੈ। ਮਹਾਰਾਜ ਜੀ ਸਪਸ਼ਟ ਕਹਿੰਦੇ ਪ੍ਰਿਥੀ ਮਲ ਨੂੰ, ਪ੍ਰਿਥੀ ਮਲ ਗੁਰੂ ਦੀ ਨਾ ਕੋਈ ਜਾਤ ਹੈ ਤੇ ਨਾ ਹੀ ਕੋਈ ਪਾਤ ਹੈ।
ਉਪਜੈ ਜੇ ਸਰੀਰ ਜਗ ਮਾਈ।
ਆ ਜਿਹੜੇ ਸਰੀਰ ਨੇ ਇਸ ਜਗਤ ਚ ਪੈਦਾ ਹੁੰਦੇ ਹੈ, ਇਹ ਸਰੀਰ ਇਸ ਜਗਤ ਵਿੱਚ ਉਪਜਦੇ ਹਨ।
ਇਨਕੀ ਜਾਤ ਸਾਚ ਸੋ ਨਾਈ।
ਇਹ ਸਰੀਰ ਉਪਜਦੇ ਨੇ ਤੇ ਫਿਰ ਬਿਨਸ ਵੀ ਜਾਂਦੇ ਹੈ, ਤੇ ਜਿਹੜੇ ਸਰੀਰ ਬਿਨਸ ਜਾਂਦੇ ਨੇ ਉਹਨਾਂ ਦੀਆਂ ਜਾਤਾਂ ਸੱਚੀਆਂ ਕਿਵੇਂ ਹੋ ਸਕਦੀਆਂ? ਫਿਰ ਉਹਨਾਂ ਦੀਆਂ ਜਾਤਾਂ ਕਿਵੇਂ ਸੱਚ ਹੋ ਸਕਦੀਆਂ ਜਿਹੜੇ ਸਰੀਰ ਉਪਜਦੇ ਤੇ ਬਿਨਸਦੇ ਹਨ?
ਬਿਨਸ ਜਾਤ ਇਹੋ ਜਰ ਜਰ ਹੋਏ।
ਦਿਆ ਇਹ ਸਰੀਰ ਜਦੋਂ ਜਰਜਰੀ ਹੋ ਜਾਂਦੇ ਨੇ ਉਦੋਂ ਇਹ ਬਿਨਸ ਜਾਂਦੇ ਹਨ।
ਆਗੈ ਜਾਤ ਜਾਤ ਨੈ ਕੋਏ।
ਜਦੋਂ ਇਹ ਜੀਵ ਅੱਗੇ ਜਾਂਦਾ ਨਾ ਇਹ ਸਰੀਰ ਛੱਡ ਕੇ, ਉੱਥੇ ਇਹਦੀ ਕੋਈ ਜਾਤ ਨਹੀਂ ਵੇਖੀ ਜਾਂਦੀ, ਇਹ ਨਹੀਂ ਵੇਖਿਆ ਜਾਂਦਾ ਵੀ ਇਹ ਕਿਹੜੀ ਬਰਾਦਰੀ ਚ ਜੰਮਿਆ ਸੀ। ਜਿਹੜਾ ਸਰੀਰ ਜੰਮਿਆ ਸੀ ਉਹ ਤਾਂ ਰਹਿ ਗਿਆ ਉੱਥੇ ਜਿਹੜੀ ਬਰਾਦਰੀ ਚ ਜੰਮਿਆ ਸੀ। ਇਹਦੀ ਜਿਹੜੀ ਸੂਖਮ ਦੇਹ ਆ ਉਹ ਨਿਕਲਦੀ ਆ ਸਰੀਰ ਚੋਂ। ਹੁਣ ਜਦੋਂ ਉਹ ਦੇਹ, ਉਹਦਾ ਤੇ ਕੋਈ ਜਾਤੀ ਨਹੀਂ ਨਾ ਹੈ, ਉਹਦੀ ਕੋਈ ਜਾਤੀ ਨਹੀਂ, ਕੋਈ ਬਰਾਦਰੀ ਨਹੀਂ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਗੁਰਬਾਣੀ ਦਾ ਮਹਾਂਵਾਕ ਉਚਾਰਦੇ ਹਨ।
ਸ੍ਰੀ ਮੁਖ ਵਾਕ ਅੱਗੇ ਜਾਤ ਨ ਜੋਰ ਹੈ, ਅੱਗੇ ਜੀਓ ਨਵੇ।
ਮਹਾਰਾਜ ਜੀ ਕਹਿੰਦੇ ਅੱਗੇ ਨਾ ਇਹ ਜਾਤ ਬਰਾਦਰੀ ਦਾ ਜੋਰ ਅੱਗੇ ਨਹੀਂ ਚੱਲਣਾ। ਕਿਉਂ? ਕਿਉਂਕਿ ਅੱਗੇ ਜਿਹੜੇ ਮਿਲਣੇ ਨੇ ਸਾਰੇ ਨਵੇਂ ਹੀ ਮਿਲਣੇ ਆ ਉੱਥੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਨਹੀਂ ਮਿਲਣੇ ਜਿਹੜੇ ਇੱਥੇ ਤੂੰ ਜਿਨ੍ਹਾਂ ਵਿੱਚ ਰਹਿੰਦਾ। ਮਹਾਰਾਜ ਕਹਿੰਦੇ ਅੱਗੇ ਤੇ ਸਭ ਨਵੇਂ ਹੀ ਮਿਲਣੇ ਆ, ਉੱਥੇ ਕੋਈ ਜਾਤ ਬਰਾਦਰੀ ਦਾ ਜ਼ੋਰ ਨਹੀਂ ਚੱਲਣਾ। ਅੱਗੇ ਤਾਂ ਸਭ ਨਵੇਂ ਹੀ ਮਿਲਣੇ ਆ ਜਿੰਨੇ ਮਿਲਣੇ ਹਨ।
ਜਿਨ ਕੀ ਲੇਖੈ ਪਤ ਪਵੈ ਚੰਗੈ ਸੇਈ ਕੇ।
ਇਸ ਤਰ੍ਹਾਂ ਵੀ ਕਹਿੰਦੇ ਵੀ ਅੱਗੇ ਤੇ ਉਹਨਾਂ ਵਾਸਤੇ ਤੂੰ ਨਵਾਂ ਹੀ ਹੈ, ਜੇ ਤੂੰ ਆਖੇ ਵੀ ਇੱਥੇ ਮੈਂ ਬੜੇ ਬਰਾਦਰੀ ਵਿੱਚੋਂ ਚੰਗੀ ਜਾਤ ਪਾਤ ਵਾਲਾ, ਇੱਥੇ ਮੇਰੀ ਪ੍ਰਤਿਸ਼ਠਾ ਮਾਣ ਹੈ। ਕਹਿੰਦੇ ਜਦੋਂ ਅੱਗੇ ਜਾਣਾ ਅੱਗੇ ਉਹਨਾਂ ਵਾਸਤੇ ਤੂੰ ਨਵਾਂ ਹੀ ਆ, ਉਹਨਾਂ ਨੇ ਨਹੀਂ ਸਿਆਣਨਾ ਵੀ ਤੂੰ ਕੌਣ ਹੈ, ਵੀ ਕਿਹੜੀ ਬਰਾਦਰੀ ਚੋਂ ਹੈ ਤੇ ਕਿਹੜੀ ਜਾਤੀ ਚੋਂ ਹੈ। ਅੱਗੇ ਤਾਂ ਭਾਈ ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ, ਜਿਨ੍ਹਾਂ ਦੀ ਪਤ ਲੇਖੇ ਚ ਪਵੇ ਨਾ ਉੱਥੇ ਅਕਾਲ ਪੁਰਖ ਦੀ ਦਰਗਾਹ ਵਿੱਚ, ਜਿਨ੍ਹਾਂ ਦੀ ਪਤ ਰਹਿ ਜੇ ਉਹੀ ਚੰਗੇ ਗਿਣੇ ਜਾਂਦੇ ਨੇ, ਉੱਥੇ ਬਰਾਦਰੀਆਂ ਜਾਂ ਜਾਤੀਆਂ ਨਹੀਂ ਵੇਖੀਆਂ ਜਾਂਦੀਆਂ। ਅੱਗੇ ਕਰਮਾਂ ਦੇ ਹੋਣਗੇ ਨਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ, ਉੱਥੇ ਜਾਤ ਨਹੀਂ ਜੇ ਪੁੱਛੀ ਜਾਣੀ, ਬਰਾਦਰੀ ਨਹੀਂ ਜੇ ਪੁੱਛੀ ਜਾਣੀ, ਉੱਥੇ ਤਾਂ ਕਰਮਾਂ ਦੇ ਨਬੇੜੇ ਹੋਣੇ, ਅਮਲਾਂ ਦੇ ਨਬੇੜੇ ਹੋਣੇ ਨੇ ਵੀ ਤੂੰ ਅਮਲ ਕਿਹੋ ਜਿਹੇ ਕੀਤੇ ਆ, ਕਰਮ ਕਿਹੋ ਜਿਹੇ ਕੀਤੇ ਆ। ਤੋ ਗਰੀਬਨ ਵਾਜ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਪਤ ਲੇਖੇ ਚ ਪਵੇਗੀ ਉਹੀ ਚੰਗੇ, ਉਹੀ ਭਲੇ ਹਨ ਉੱਥੇ।
ਹਿਮ ਸ਼੍ਰੀ ਨਾਨਕ ਬਾਕੀ ਉਚਾਰਾ।
ਇਹ ਭਾਈ ਪ੍ਰਿਥੀ ਮਲ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਹੜੇ ਅਸੀਂ ਤੁਹਾਨੂੰ ਸੁਣਾਏ ਆਸਾ ਜੀ ਦੀ ਵਾਰ ਦੇ। ਇਹ ਗੁਰੂ ਨਾਨਕ ਸਾਹਿਬ ਜੀ ਬਚਨ ਕਹਿ ਕੇ ਗਏ ਹਨ।
ਆਗੇ ਜਾਤ ਨ ਜੋਰ ਸਿਧਾਰਾ,
ਅੱਗੇ ਜਾਤ ਦਾ ਜੋਰ ਨੀ ਜੇ ਚੱਲਣਾ ਨਾਲ, ਉੱਥੇ ਬਰਾਦਰੀ ਭਾਈਚਾਰਾ ਪੰਗਤ ਇਹ ਨੀ ਜੇ ਨਾਲ ਚੱਲਣੀ।
ਉਪਜੈ ਤਨ ਇਤ ਹੀ ਬਿਨ ਸੰਤੇ,
ਆ ਜਿਹੜੇ ਸਰੀਰ ਉਪਜਣੇ ਨੇ ਇੱਥੇ ਇਹ ਇੱਥੇ ਹੀ ਬਿਨ ਸਜਾਣੇ ਨੇ। ਇਹ ਸਰੀਰ ਜਿਹੜੀ ਜਾਤੀ ਬਰਾਦਰੀ ਚ ਜੰਮਿਆ ਇੱਥੇ ਹੀ ਰਹਿ ਜਾਣਾ, ਉਥੇ ਜਾਤ ਪਾਤ ਦਾ ਨਾਲ ਨਿਬੇੜਾ ਨਹੀਂ ਹੋਣਾ।
ਆਗੇ ਸੰਗ ਨਾ ਕਿਸੇ ਚਲੰਤੇ,
ਕਿਉਂਕਿ ਇਹ ਸਰੀਰ ਤੇ ਸਰੀਰ ਨਾਲ ਜੁੜੀਆਂ ਵਸਤਾਂ ਅੱਗੇ ਕਿਸੇ ਦੇ ਨਾਲ ਨਹੀਂ ਜਾਂਦੀਆਂ।
ਸਿਮਰਿਓ ਜਿਨ ਸਤ ਨਾਮ ਸਦੀਵਾ,
ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਦਾ ਲਈ ਜਪਿਆ, ਜਿਹੜੇ ਸਦੀਵ ਉਸ ਨਿਰੰਕਾਰ ਅਕਾਲ ਪੁਰਖ ਦੇ ਜਾਪ ਨੂੰ ਜਪਦੇ ਹਨ।
ਸਿੱਖਣ ਸੇਵ ਕਰੀ ਮਨ ਨੀਵਾ,
ਉਹੀ ਭਾਈ ਇਹ ਸੰਸਾਰ ਵਿੱਚ ਆਪਣੀ ਪਤ ਪ੍ਰਤਿਸ਼ਠਾ ਕਮਾ ਕੇ ਨਿਰੰਕਾਰ ਦੀ ਦਰਗਾਹ ਵਿੱਚ ਪਤ ਪਾਉਂਦੇ ਹੈ। ਜਦੋਂ ਇਹ ਬਚਨ ਭਾਈ ਪ੍ਰਿਥੀ ਮਲ ਜੀ ਔਰ ਭਾਈ ਤੁਲਸਾ ਜੀ ਨੇ ਸੁਣੇ, ਇਕਦਮ ਮਨ ਨੀਵਾਂ ਕਰ ਲਿਆ ਔਰ ਆਪਣਾ ਮਨ ਨੀਵਾਂ ਕਰਕੇ ਸਤਿਗੁਰਾਂ ਦੇ ਸਿੱਖਾਂ ਦੀ ਸੇਵਾ ਕਰਨ ਦਾ ਗੁਰਦੇਵ ਨੇ ਹੁਕਮ ਕੀਤਾ।
ਇਨ ਕੀ ਪਤ ਲੇਖੇ ਪਰ ਜਾਏ,
ਭਾਈ ਪ੍ਰਿਥੀ ਮਲ ਜਿਹੜੇ ਮਨ ਨੀਵਾਂ ਕਰਕੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਉਹਨਾਂ ਦੀ ਪਤ ਪ੍ਰਮਾਤਮਾ ਦੀ ਦਰਗਾਹ ਵਿੱਚ ਲੇਖੇ ਚ ਪੈ ਜਾਂਦੀ ਹੈ, ਉਹਨਾਂ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਹੁੰਦੀ ਹੈ।
ਜਾਤ ਕੁਜਾਤ ਨ ਪਰਖੇ ਕਾਏ,
ਸਤਿਗੁਰ ਸੇਤੀ ਰਤਿਆਂ ਦਰਗਹ ਪਾਈਆ ਠਾਓ, ਉਹ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਚ ਥਾਂ ਪ੍ਰਾਪਤ ਕਰਦੇ, ਉੱਥੇ ਜਾਤ ਜਾਂ ਕੁਜਾਤ ਨਹੀਂ ਪਰਖੀ ਜਾਂਦੀ। ਵੈਸੇ ਗੁਰਬਾਣੀ ਵਿੱਚ ਗੁਰਦੇਵ ਨੇ ਉੱਤਮ ਜਾਤ ਤੇ ਨੀਚ ਜਾਤ ਬਾਰੇ ਲਿਖਿਆ, ਜਿਹੜੇ ਰੱਬ ਨੂੰ ਭੁਲਾ ਦੇਣ ਉਹਨਾਂ ਦੀ ਜਾਤ ਨੀਚ ਜਾਤ ਹੈ, ਤੇ ਜਿਹੜੇ ਰੱਬ ਨੂੰ ਚੇਤੇ ਕਰਨ ਉਹਨਾਂ ਦੀ ਉੱਤਮ ਜਾਤ ਹੈ। ਬਸ ਇਹ ਦੋ ਹੀ ਜਾਤਾਂ ਨੇ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਪਰਮੇਸ਼ਰ ਦੇ ਨਾਮ ਤੋਂ ਵਿਹੂਣੇ ਕਮਜਾਤ ਨੇ, ਨੀਵੀਂ ਜਾਤ ਵਾਲੇ ਨੇ। ਤੇ ਜਿਹੜੇ ਰੱਬ ਨੂੰ ਯਾਦ ਕਰਨ ਉਹ ਕਿਸੇ ਜਾਤੀ ਵਿੱਚ, ਕਿਸੇ ਬਰਾਦਰੀ ਚ, ਕਿਸੇ ਭਾਈਚਾਰੇ ਚ, ਕਿਸੇ ਦੇਸ਼ ਜੰਮਣ, ਜੇ ਰੱਬ ਨੂੰ ਯਾਦ ਕਰਦੇ ਆ ਤੇ ਉਹਨਾਂ ਦੀ ਜਾਤ ਉੱਤਮ ਹੈ। ਉੱਤਮ ਸੇਦਰ ਉੱਤਮ ਕਹੀ ਹੈ, ਉਹ ਉੱਤਮ ਕਹੇ ਜਾਂਦੇ ਨੇ, ਸ੍ਰੇਸ਼ਟ ਕਹੇ ਜਾਂਦੇ ਹਨ।
ਮੱਲਣ ਆਨ ਪਰਿਓ ਗੁਰ ਸ਼ਰਨੀ,
ਇਸੇ ਤਰ੍ਹਾਂ ਖਾਲਸਾ ਜੀ ਇੱਕ ਹੋਰ ਗੁਰੂ ਕਾ ਸਿੱਖ ਹੈ, ਇਹਦਾ ਨਾਮ ਹੈ ਭਾਈ ਮੱਲਣ। ਪੁਰਾਣੇ ਨਾਂ ਇਹੋ ਜੇ ਸਨ, ਅੱਜ ਤੋਂ 20-30 ਸਾਲ 40 ਸਾਲ ਪਹਿਲਾਂ ਜਿਹੜੇ ਨਾਂ ਰੱਖੇ ਜਾਂਦੇ ਸੀ, ਅੱਜ ਦੇ ਸਮੇਂ ਚ ਨਹੀਂ ਉਹ ਰੱਖੇ ਜਾਂਦੇ। ਆਮ ਕਰਕੇ ਕਹਿ ਦਿੰਦੇ ਜੀ ਪੁਰਾਣੇ ਜੇ ਨਾਂ ਹਨ, ਕੋਈ ਨਵਾਂ ਜਿਹਾ ਨਾਂ ਸੋਚੋ। ਇਸੇ ਤਰ੍ਹਾਂ 500 ਸਾਲ ਪਿੱਛੇ ਚਲੇ ਜਾਈਏ, 400 ਸਾਲ ਉਦੋਂ ਦੇ ਨਾਮ ਤੇ ਅੱਜ ਦੇ ਨਾਵਾਂ ਚ ਬਹੁਤ ਫਰਕ ਹੈ। ਤੋ ਇਹ ਸਿੱਖ, ਇਹਦਾ ਨਾਮ ਹੈ ਭਾਈ ਮੱਲਣ, ਇਹ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ।
ਕਰ ਬੰਧਨ ਪਦ ਬਿਨਤੀ ਬਰਨੀ,
ਗੁਰੂ ਪਾਤਸ਼ਾਹ ਦੇ ਚਰਨਾਂ ਚ ਭਾਈ ਮੱਲਣ ਨੇ ਮੱਥਾ ਟੇਕਿਆ ਔਰ ਨਮਸਕਾਰ ਕਰਕੇ ਗੁਰਦੇਵ ਨੂੰ ਬੇਨਤੀ ਕੀਤੀ।
ਮੋਕੋ ਕੁਝ ਦੀਜੇ ਉਪਦੇਸ਼,
ਮਹਾਰਾਜ ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਅਨੇਕਾਂ ਦੀ ਕਲਿਆਣ ਕਰ ਰਹੇ ਹੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਉਪਦੇਸ਼ ਬਖਸ਼ੋ, ਮੈਨੂੰ ਵੀ ਉਪਦੇਸ਼ ਦੇ ਕੇ ਨਿਵਾਜੋ।
ਜਿਸ ਤੇ ਮਿਟੈ ਕਲੇਸ਼ ਅਸ਼ੇਸ਼,
ਐਸਾ ਉਪਦੇਸ਼ ਦਿਓ ਜਿਹਦੇ ਨਾਲ ਮੇਰੇ ਸਾਰੇ ਕਲੇਸ਼ ਮਿਟ ਜਾਣ, ਮੈਂ ਸਾਰੇ ਕਲੇਸ਼ਾਂ ਤੋਂ ਮੁਕਤ ਹੋ ਜਾਵਾ।
ਸਤਿਗੁਰ ਕਿਉ ਤਿਆਗ ਹੰਕਾਰਾ,
ਸਤਿਗੁਰੂ ਜੀ ਕਹਿਣ ਲੱਗੇ ਜੇ ਕਲੇਸ਼ਾਂ ਤੋਂ ਮੁਕਤ ਹੋਣਾ ਜੇ ਭਾਈ ਮੱਲਣ, ਤੇ ਫਿਰ ਏਦਾਂ ਕਰ ਆਪਣੇ ਹਿਰਦੇ ਚੋਂ ਹੰਕਾਰ ਛੱਡ ਦੇ, ਕਿਉਂਕਿ ਹੰਕਾਰ ਹੀ ਕਲੇਸ਼ਾਂ ਦਾ ਮੂਲ ਹੈ। ਜਿੱਥੇ ਹੰਕਾਰ ਹੈ ਕਲੇਸ਼ ਉੱਥੇ ਹੀ ਨੇ, ਜਿੱਥੇ ਹੰਕਾਰ ਨੀ ਉੱਥੇ ਕਲੇਸ਼ ਨੀ ਹੁੰਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲੇਸ਼ ਹੰਕਾਰ ਦੇ ਹੀ ਨੇ ਨਾ, ਮੈਨੂੰ ਇਹਨੇ ਆਹ ਕਹਿ ਦਿੱਤਾ, ਮੇਰੇ ਨਾਲ ਇਹਨੇ ਏਦਾਂ ਨੀ ਕੀਤਾ, ਉਹ ਆਪਣੇ ਹੰਕਾਰ ਕਰਕੇ ਹੀ ਸਾਰੇ ਕਲੇਸ਼ ਸਹੇੜੇ ਹੋਏ ਨੇ ਬੰਦੇ ਨੇ। ਤੋ ਹੰਕਾਰ ਕਲੇਸ਼ਾਂ ਦਾ ਮੂਲ ਹੈ। ਭਾਈ ਮੱਲਣ, ਇਦਾਂ ਕਰ ਜੇ ਕਲੇਸ਼ਾਂ ਤੋਂ ਮੁਕਤ ਹੋਣਾ ਤੇ ਹਿਰਦੇ ਦਾ ਹੰਕਾਰ ਛੱਡ, ਕਿਉਂਕਿ ਹਰਜੂ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਵੇਦ ਵੀ ਕੂਕ ਕੂਕ ਕੇ ਸੁਣਾਉਂਦੇ ਆ ਵੀ ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਅਕਾਲ ਪੁਰਖ ਨੂੰ ਹੰਕਾਰ ਨਹੀਂ ਪਾਉਂਦਾ। ਇਸ ਕਰਕੇ ਭਾਈ ਆਪਣੇ ਹਿਰਦੇ ਚੋਂ ਹੰਕਾਰ ਨੂੰ ਛੱਡ।
ਸੰਤਨ ਸੇਵੋ ਹੋਏ ਸੁਖਾਰਾ।
ਹੰਕਾਰ ਛੱਡ ਕੇ ਸਤ ਪੁਰਖਾਂ ਦੀ ਸੇਵਾ ਕਰਿਆ ਕਰ। ਜਿਹੜੇ ਸੰਤ ਜਨ ਨੇ, ਸਤ ਪੁਰਖ ਨੇ, ਬਾਣੀ ਦੇ ਰਸੀਏ ਨੇ, ਉਹਨਾਂ ਦੀ ਸੇਵਾ ਕਰਿਆ ਕਰ ਹੰਕਾਰ ਛੱਡ ਕੇ, ਤੇ ਸੇਵਾ ਕਰੇਗਾ ਤੇ ਸੁਖੀ ਹੋ ਜਾਵੇਗਾ।
ਸ਼ਰਧਾ ਤਰ ਆਹਾਰ ਕਰਵਾਵੋ।
ਮਨ ਚ ਸ਼ਰਧਾ ਤੇ ਭਾਵਨਾ ਧਾਰਨ ਕਰਕੇ ਸੰਤ ਜਨਾਂ ਨੂੰ ਭੋਜਨ ਛਕਾਇਆ ਕਰ। ਭਾਈ ਮੱਲਣ, ਜਿਹੜੇ ਗੁਰਸਿੱਖ ਨੇ, ਬਾਣੀ ਦੇ ਰਸੀਏ, ਨਾਮ ਜਪਣ ਵਾਲੇ ਸੰਤ ਜਨ, ਉਹਨਾਂ ਨੂੰ ਸ਼ਰਧਾ ਧਾਰਨ ਕਰਕੇ ਭੋਜਨ ਛਕਾਇਆ ਕਰ, ਉਹਨਾਂ ਦੀ ਪ੍ਰਸ਼ਾਦੇ ਦੀ ਟਹਿਲ ਸੇਵਾ ਕਰਿਆ ਕਰ।
ਚਰਨ ਪਖਾਰੋ ਰੁਚ ਤ੍ਰਿਪਤਾਵੋ।
ਜਦੋਂ ਘਰ ਆਵਣ ਉਹ ਰੱਬ ਦੇ ਪਿਆਰੇ, ਉਹਨਾਂ ਦੇ ਚਰਨ ਧੁਆਇਆ ਕਰ ਆਪਣੇ ਹੱਥੀ, ਔਰ ਰੁਚੀ ਦੇ ਸਹਿਤ ਉਹਨਾਂ ਨੂੰ ਤ੍ਰਿਪਤ ਕਰਨਾ ਜਿੰਨੀ ਉਹਨਾਂ ਦੀ ਭੋਜਨ ਦੀ ਕਾਂਖਾ ਹੋਵੇ।
ਵਸਤ੍ਰ ਬਣਾਏ ਗੁਰਨ ਹਿਤ ਦੇਹੋ।
ਹੋ ਸਕੇ ਤੇ ਭਾਈ ਮੱਲਣ, ਉਹਨਾਂ ਨਾਮ ਜਪਣ ਵਾਲੇ ਗੁਰਮੁਖਾਂ, ਗੁਰਸਿੱਖਾਂ, ਸੰਤਾਂ, ਭਗਤਾਂ ਦੀ ਵਸਤਰਾਂ ਦੀ ਸੇਵਾ ਕਰਨੀ ਹੈ ਜੇ ਉਹਨਾਂ ਨੂੰ ਜ਼ਰੂਰਤ ਹੈ ਤਾਂ। ਜੇ ਹੋ ਸਕੇ ਜਥਾ ਸ਼ਕਤ ਵਸਤਰ ਬਣਾ ਕੇ ਉਹਨਾਂ ਨੂੰ ਭੇਟ ਕਰਨੇ ਨੇ, ਤੇ ਇਹ ਨਹੀਂ ਸਮਝਣਾ ਕਿ ਮੈਂ ਉਸ ਸੰਤ ਨੂੰ ਭੇਟ ਕਰ ਰਿਹਾ, ਇਹ ਸਮਝਣਾ ਮੈਂ ਗੁਰੂ ਚਰਨਾਂ ਚ ਭੇਟ ਕਰ ਰਿਹਾ। ਗੁਰੂ ਨਿਮਿਤ ਦਾਨ ਕਰਨਾ, ਗੁਰੂ ਨਿਮਿਤ ਭੋਜਨ ਛਕਾਉਣਾ, ਗੁਰੂ ਨਿਮਿਤ ਵਸਤਰਾਂ ਦਾ ਦਾਨ ਕਰਨਾ।
ਸ਼ੁੱਧਤ ਨਗਨ ਤੇ ਆਸ਼ਿਕ ਲੇਹੋ।
ਭੁੱਖਾ ਹੋਵੇ ਉਹਨੂੰ ਪ੍ਰਸ਼ਾਦਾ ਛਕਾ ਕੇ, ਨਗਨ ਹੋਵੇ ਤਾਂ ਉਹਦੇ ਤਨ ਤੇ ਵਸਤਰ ਪਾ ਕੇ ਉਹਦਾ ਤਨ ਕੱਜ ਕੇ ਉਹਦੇ ਕੋਲੋਂ ਅਸੀਸਾਂ ਲੈਣੀਆਂ ਨੇ। ਅਸੀਸਾਂ ਅਸੀਸਾਂ ਕੀ ਲੈਣੀਆਂ ਨੇ? ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਅਕਾਲ ਪੁਰਖ ਦੇ ਨਾਲ ਮਿਲਣ ਦੀਆਂ ਅਸੀਸਾਂ। ਦੇਵ ਭਗਤ ਕਰੇ ਵੋ ਮਿਲਿਆ ਕਾਕਾ ਮਿਲੀਐ। ਅਸੀਸਾਂ ਦੇਵ, ਮਹਾਂਪੁਰਸ਼ਾਂ ਭਗਤਾਂ ਨੂੰ ਬੇਨਤੀ ਕਰਨੀ, ਅਸੀਸਾਂ ਦਿਓ ਮਹਾਰਾਜ। ਉਹ ਅੱਗੋਂ ਪਤਾ ਕੀ ਕਹਿੰਦੇ? ਕਹਿੰਦੇ ਵੀ ਕੀ ਅਸੀਸ ਦੇਈਏ? ਕਹਿੰਦੇ ਅਸੀਸ ਦਿਓ ਵੀ ਭਗਤ ਕਰੇ ਵੋ, ਵੀ ਤੁਸੀਂ ਭਗਤੀ ਕਰੋ, ਰੱਬ ਰੱਬ ਕਰੋ, ਸਿਮਰਨ ਕਰਿਆ ਕਰੋ, ਇਹ ਅਸੀਸਾਂ ਦਿਓ ਕਿ ਤੁਹਾਡੇ ਚਿੱਤ ਚੋਂ ਕਰਤਾਰ ਨਾ ਵਿਸਰੇ। ਕਹਿੰਦੇ ਫਿਰ ਉਹਨਾਂ ਨੇ ਬੇਨਤੀ ਅੱਗੋਂ ਕਿਹਾ, ਕਹਿੰਦੇ ਯਾਰਾ ਤੈਨੂੰ ਮੈਂ ਕਾਹਦੀ ਅਸੀਸ ਦਿਆਂ, ਮੈਂ ਤਾਂ ਆਪ ਨਹੀਂ ਭਗਤੀ ਕਰਦਾ। ਮਹਾਂਪੁਰਸ਼ ਉਹ ਆਪਣੀ ਬਿਰਤੀ ਨੂੰ ਛੁਪਾ ਕੇ ਰੱਖਦੇ ਆ ਨਾ, ਉਹ ਕਹਿੰਦੇ ਮੈਂ ਤੈਨੂੰ ਕਿਵੇਂ ਅਸੀਸ ਦਿਆਂ ਭਾਈ, ਮੈਂ ਤਾਂ ਆਪ ਨਹੀਂ ਮਿਲਿਆ ਹੋਇਆ ਰੱਬ ਨੂੰ। ਤੇ ਫਿਰ ਅੱਗੋਂ ਕਹਿੰਦੇ ਮਹਾਰਾਜ ਮਿਲਿਆ ਕਾ ਕਿਆ ਮਿਲੀ ਹੈ, ਮਹਾਰਾਜ ਤੁਸੀਂ ਤਾਂ ਪਹਿਲਾਂ ਹੀ ਮਿਲੇ ਹੋਏ, ਮਿਲਿਆ ਦਾ ਕਿਆ ਮਿਲਣਾ ਹੋਇਆ? ਏਦਾਂ ਨਾ ਬਲੇਵਾ ਕਰੋ, ਸਾਨੂੰ ਅਸੀਸਾਂ ਦਿਓ। ਮਹਾਰਾਜ ਜੀ ਕਹਿੰਦੇ ਭੁੱਖਾ ਕੋਈ ਮਹਾਂਪੁਰਸ਼ ਮਹਾਤਮਾ, ਉਹਨੂੰ ਭੋਜਨ ਛਕਾ ਕੇ, ਕੋਈ ਨਗਨ ਹੈ ਉਹਨੂੰ ਵਸਤਰ ਪਹਿਨਾ ਕੇ, ਕਹਿੰਦੇ ਉਹਨਾਂ ਦੇ ਪਾਸੋਂ ਅਸੀਸਾਂ ਲੈਣਾ ਕਰੋ।
ਸਤ ਨਾਮ ਸਿਮਰੂ ਤਜ ਕਾਨ।
ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ। ਭਾਈ ਮੱਲਣ ਜੀ, ਕਾਨ ਕਨੋੜ ਛੱਡ ਕੇ ਵੀ ਲੋਕ ਕੀ ਆਖਣਗੇ, ਦੁਨੀਆਂ ਕੀ ਕਹੇਗੀ, ਲੋਕ ਲਾਜ ਨੂੰ ਛੱਡ ਕੇ, ਜਿਹੜੀ ਲੋਕ ਲਾਜ ਹੈ ਉਹਨੂੰ ਛੱਡ ਕੇ, ਉਹਦਾ ਤਿਆਗ ਕਰਕੇ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸੱਚੇ ਨਾਮ ਦਾ ਸਿਮਰਨ ਕਰਨਾ ਦੁਨੀਆਂ ਦੀ ਕਾਣ ਕਨੋੜ ਨੂੰ ਛੱਡ ਕੇ ਤਿਆਗ ਕੇ
ਹੋਏ ਅੰਤ ਕੋ ਤੁਵ ਕਲਿਆਣ
ਏ ਭਾਈ ਮੱਲਣ ਜੇ ਨਾਮ ਸਿਮਰੇਗਾ ਸੇਵਾ ਕਰੇਗਾ ਸੰਤ ਜਨਾਂ ਦੀ ਸੰਗਤ ਕਰੇਗਾ ਤਾਂ ਅੰਤ ਵੇਲੇ ਤੇਰੀ ਕਲਿਆਣ ਹੋਵੇਗੀ ਤੂੰ ਮੁਕਤੀ ਨੂੰ ਪ੍ਰਾਪਤ ਹੋਵੇਗਾ ਤੇਰਾ ਜਨਮ ਮਰਨ ਕੱਟਿਆ ਜਾਵੇਗਾ
ਸੁਣ ਗੁਰ ਬਚ ਤੇ ਕਰਨ ਸੋ ਲਾਗੇ
ਭਾਈ ਮੱਲਣ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਓਦਾਂ ਹੀ ਕਰਨ ਲੱਗੇ ਜਿਵੇਂ ਗੁਰਦੇਵ ਨੇ ਕਿਹਾ ਅੱਜ ਵਾਂਗੂ ਸਿੱਖ ਨਹੀਂ ਸੀ ਵੀ ਸੁਣ ਤਾਂ ਲੈਂਦੇ ਆ ਕਰਦੇ ਕੋਈ ਨਹੀਂ ਪੁਰਾਤਨ ਗੁਰਸਿੱਖ ਜੋ ਸੁਣਦੇ ਫਿਰ ਉਹ ਕਰਦੇ ਵੀ ਮੰਨ ਕੇ ਉਹਦੀ ਕਮਾਈ ਵੀ ਕਰਦੇ ਜਿਵੇਂ ਸਤਿਗੁਰੂ ਜੀ ਨੇ ਕਿਹਾ ਸੁਣ ਕੇ ਭਾਈ ਮੱਲਣ ਜੀ ਉਸੇ ਤਰ੍ਹਾਂ ਕਰਨ ਲੱਗੇ
ਸੰਤਨ ਸੇਵ ਬਿਖੈ ਅਨੁਰਾਗੇ
ਗੁਰਸਿੱਖਾਂ ਮਹਾਂਪੁਰਸ਼ਾਂ ਸੰਤ ਜਨਾਂ ਦੀ ਸੇਵਾ ਵਿੱਚ ਅਨੁਰਾਗ ਕਰਕੇ ਸੇਵਾ ਕਰਦਿਆਂ ਕਰਦਿਆਂ ਭਾਈ ਮੱਲਣ ਜੀ ਆਤਮ ਗਿਆਨ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋ ਗਏ
ਉਗਰ ਸੈਨ ਅਰ ਰਾਮੂ ਦੀਪਾ
ਇਸੇ ਤਰ੍ਹਾਂ ਡੱਲੇ ਪਿੰਡ ਦੇ ਹੀ ਰਹਿਣ ਵਾਲੇ ਗੁਰਸਿੱਖ ਨੇ ਭਾਈ ਉਗਰ ਸੈਨ ਜੀ ਦੂਸਰੇ ਨੇ ਭਾਈ ਰਾਮੂ ਜੀ ਔਰ ਤੀਸਰੇ ਨੇ ਭਾਈ ਦੀਪਾ ਜੀ
ਆਏ ਨਗੋਰੀ ਗੁਰੂ ਸਮੀਪਾ
ਚੌਥੇ ਨੇ ਭਾਈ ਨਗੋਰੀ ਜੀ ਇਹ ਚਾਰੇ ਚੱਲ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ
ਕਰ ਬੰਧਨ ਬੁਝਿਓ ਉਪਦੇਸ਼
ਨੇ ਗੁਰੂ ਚਰਨਾਂ ਚ ਵੰਦਨਾ ਕੀਤੀ ਤੇ ਵੰਦਨਾ ਕਰਕੇ ਗੁਰੂ ਉਪਦੇਸ਼ ਦੀ ਮੰਗ ਕੀਤੀ ਮਹਾਰਾਜ ਸਾਨੂੰ ਉਪਦੇਸ਼ ਦੇ ਕੇ ਨਿਵਾਜੋ
ਗੁਰ ਬੋਲੇ ਕਰ ਕਿਰਪਾ ਵਿਸ਼ੇਸ਼
ਸਤਿਗੁਰੂ ਜੀ ਨੇ ਜਦੋਂ ਇਹਨਾਂ ਦੀ ਬੇਨਤੀ ਸੁਣੀ ਤੇ ਕਿਰਪਾ ਦੇ ਘਰ ਵਿੱਚ ਆ ਕੇ ਦਿਆਲੂ ਸਤਿਗੁਰੂ ਜੀ ਬੋਲੇ
ਸਿੱਖ ਜਿਸ ਸਮੇਂ ਆਏ ਕਰ ਮਿਲੇ
ਮਹਾਰਾਜ ਜੀ ਕਹਿਣ ਲੱਗੇ ਭਾਈ ਉਗਰ ਸੈਨ ਜੀ ਭਾਈ ਦੀਪਾ ਜੀ ਸੁਣੋ ਜਦੋਂ ਕੋਈ ਗੁਰੂ ਕਾ ਸਿੱਖ ਜਿਹੜੇ ਗੁਰਸਿੱਖ ਨੇ ਬਾਣੀ ਪੜ੍ਹਨ ਵਾਲੇ ਜਦੋਂ ਕੋਈ ਐਸਾ ਗੁਰੂ ਕਾ ਸਿੱਖ ਆ ਕੇ ਤੁਹਾਨੂੰ ਮਿਲੇ
ਦਿਉ ਤਿਆਰ ਕਰ ਭੋਜਨ ਭਲੇ
ਘਰ ਆ ਜੇ ਕੋਈ ਗੁਰਸਿੱਖ ਤਾਂ ਉਹਨੂੰ ਭੋਜਨ ਤਿਆਰ ਕਰਕੇ ਉਹਨੂੰ ਭੋਜਨ ਦੇ ਕੇ ਮਿਲੇ ਯਾਨੀ ਕਿ ਆਏ ਹੋਏ ਗੁਰਸਿੱਖਾਂ ਦੀ ਸੇਵਾ ਟਹਿਲ ਕਰੇ ਕੋਈ ਆ ਜਾਏ ਕੋਈ ਮਿਲੇ ਸਿੱਖ ਉਹਨੂੰ ਭੋਜਨ ਦੇ ਕੇ ਮਿਲੇ ਭਲੀ ਪ੍ਰਕਾਰ ਨਾਲ
ਅੰਮ੍ਰਿਤ ਵੇਲਾ ਕਰ ਹੋ ਇਸ਼ਨਾਨ
ਜਿੱਥੇ ਗੁਰਸਿੱਖਾਂ ਨੂੰ ਭੋਜਨ ਛਕਾਉਣਾ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਸੰਭਾਲਣਾ ਹੈ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਕਿਉਂਕਿ ਅੰਮ੍ਰਿਤ ਵੇਲਾ ਉਹ ਵੱਤ ਦਾ ਵੇਲਾ ਹੈ ਕਿ ਉਸ ਵੇਲੇ ਜਿਹੜਾ ਬੀਜਿਆ ਹੋਇਆ ਬੀਜ ਹੈ ਉਹ ਛੇਤੀ ਫਲੀ ਭੂਤ ਹੁੰਦਾ ਕਿਉਂਕਿ ਵੱਤਰ ਪੂਰਾ ਹੁੰਦਾ ਉਸ ਵੇਲੇ ਜਿਵੇਂ ਜ਼ਿਮੀਂਦਾਰ ਨੇ ਬੀਜ ਬੀਜਣਾ ਹੋਵੇ ਤੇ ਵੱਤਰ ਵੇਖਦਾ ਨਾ ਪੈਲੀ ਵਿੱਚ ਖੇਤ ਵਿੱਚ ਜੇ ਵੱਤਰ ਪੂਰਾ ਹੋਵੇ ਤੇ ਬੀਜ ਬੀਜ ਦੇਵੇ ਤੇ ਉਹ ਛੇਤੀ ਉੱਗ ਪੈਂਦਾ ਅੰਮ੍ਰਿਤ ਵੇਲਾ ਉਹ ਵੱਤਰ ਦਾ ਵੇਲਾ ਹੈ ਜਦੋਂ ਭਜਨ ਕਰੀਏ ਥੋੜਾ ਸਮਾਂ ਵੀ ਭਜਨ ਕਰੀਏ ਤੇ ਉਹਦਾ ਲਾਭ ਬਹੁਤਾ ਹੁੰਦਾ ਹੈ ਅੰਮ੍ਰਿਤ ਵੇਲਾ ਵੱਤਰ ਦਾ ਵੇਲਾ ਹੈ ਇਸ ਕਰਕੇ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਚਾਹੀਏ ਅੰਮ੍ਰਿਤ ਵੇਲਾ ਤਦੇ ਸੰਭਲੇਗਾ ਜੇ ਰਾਤ ਦਾ ਪਹਿਲਾ ਪਹਿਰ ਸੰਭਾਲ ਲਵੋਗੇ ਜੇ ਪਹਿਲਾ ਪਹਿਰ ਨਹੀਂ ਸੰਭਾਲਾਂਗੇ ਤੇ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਹੁੰਦੀ ਇਸ ਕਰਕੇ ਮਹਾਰਾਜ ਜੀ ਹੁਕਮ ਕਰਦੇ ਭਾਈ ਉਗਰ ਸੈਨ ਭਾਈ ਰਾਮੂ ਦੀਪਾ ਭਾਈ ਨਗੋਰੀ ਜੀ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਪਹਿਲਾਂ ਇਸ਼ਨਾਨ ਕਰਨਾ
ਗੁਰ ਕੋ ਸ਼ਬਦ ਪਠੋ ਕਰ ਧਿਆਨ
ਫਿਰ ਗੁਰੂ ਕਾ ਸ਼ਬਦ ਪੜ੍ਹਨਾ ਗੁਰਬਾਣੀ ਪੜ੍ਹਨੀ ਹੈ ਤੇ ਜਦੋਂ ਗੁਰਬਾਣੀ ਪੜ੍ਹਨੀ ਹੈ ਗੁਰ ਸ਼ਬਦ ਪੜ੍ਹਨਾ ਉਦੋਂ ਆਪਣੇ ਹਿਰਦੇ ਚ ਗੁਰੂ ਦਾ ਧਿਆਨ ਧਾਰਨਾ ਯਤਨ ਕਰਨਾ ਗੁਰਬਾਣੀ ਪੜ੍ਹਦਿਆਂ ਧਿਆਨ ਗੁਰੂ ਚਰਨਾਂ ਚ ਜੁੜੇ ਗੁਰੂ ਦਾ ਧਿਆਨ ਧਾਰਨਾ, ਗੁਰ ਸ਼ਬਦ ਦਾ ਜਾਪ ਜਪਣਾ,
ਅਰਥ ਵਿਚਾਰ ਉਚਾਰਨ ਕਰੀਏ,
ਫਿਰ ਮਨ ਕਰੇ ਤੇ ਅਰਥਾਂ ਦੀ ਵਿਚਾਰ ਕਰਨੀ। ਜਿਹੜੀ ਗੁਰਬਾਣੀ ਪੜ੍ਹਨੀ ਹੈ, ਸ਼ਬਦ ਪੜ੍ਹਨੇ ਨੇ, ਉਹਨਾਂ ਸ਼ਬਦਾਂ ਨੂੰ ਵਿਚਾਰਨਾ ਵੀ ਸ਼ਬਦ ਕਹਿੰਦੇ ਕੀ ਨੇ, ਸ਼ਬਦਾਂ ਦੇ ਅਰਥ ਭਾਵ ਸਮਝਣੇ। ਠੀਕ ਹੈ, ਸਾਰੀ ਬਾਣੀ ਦੀ ਸਮਝ ਨਹੀਂ ਪੈਂਦੀ, ਪਰ ਯਤਨ ਤਾਂ ਕਰਨਾ ਚਾਹੀਦਾ ਨਾ ਵੀ ਕੀ ਕਹਿ ਰਹੀ ਹੈ ਗੁਰਬਾਣੀ। ਦਾ ਅਭਿਆਸ ਕਰਦਿਆਂ ਕਰਦਿਆਂ ਪੰਕਤੀਆਂ ਦਾ ਬੋਧ ਹੋਵੇ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਤੋਂ ਜਦੋਂ ਪਾਤਸ਼ਾਹ ਕਹਿੰਦੇ ਫਿਰ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਕਰੋ ਨਾਲ,
ਕਿਦੋਂ ਸੁਣੋ ਕਰ ਨਿਰਣੈ ਧਰੀਏ,
ਜੇ ਆਪ ਅਰਥ ਨਾ ਕਰ ਸਕੋ ਤੇ ਫਿਰ ਗੁਰਬਾਣੀ ਦੀ ਕਥਾ ਸੁਣਿਆ ਕਰੋ। ਅਰਥਾਂ ਨੂੰ ਸੁਣਨ ਦਾ ਵੀ ਓਨਾ ਹੀ ਮਹੱਤਵ ਹੈ। ਜਿਹੜੇ ਗੁਰਸਿੱਖ ਨੂੰ ਆਉਂਦੇ ਆ ਉਹਦੇ ਕੋਲ ਬਹਿ ਕੇ ਸੁਣ ਕੇ ਨਿਰਣਾ ਕਰੋ।
ਚਤਰ ਕਟੀ ਸਭ ਕਾਜ ਵਿਸਾਰੋ,
ਚਾਰ ਘੜੀਆਂ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਚਾਰ ਘੜੀਆਂ ਦਾ ਸਮਾਂ ਆਪਣੇ ਸਾਰੇ ਸੰਸਾਰ ਦੇ ਕੰਮ ਧੰਦੇ ਵਿਸਾਰ ਕੇ, ਛੱਡ ਕੇ, ਭੁਲਾ ਕੇ,
ਅਰਥ ਸੁਣੋ ਕਹਿ ਆਪ ਉਚਾਰੋ।
ਕਹਿੰਦੇ ਗੁਰਬਾਣੀ ਦੀ ਕਥਾ ਸੁਣਨੀ ਹੈ ਜਾਂ ਕਰਨੀ ਹੈ, ਸੰਗਤ ਵਿੱਚ ਬੈਠਣਾ, ਚਾਰ ਘੜੀਆਂ, ਚਾਰ ਘੜੀਆਂ ਦਾ ਸਮਾਂ, ਇਤਿਹਾਸ ਦੀ ਕਥਾ, ਗੁਰਬਾਣੀ ਦੀ ਕਥਾ ਜਾਂ ਕਰੋ ਜਾਂ ਸੁਣੋ। ਕਰ ਨਹੀਂ ਸਕਦੇ ਤਾਂ ਸੁਣੋ। ਚਾਰ ਘੜੀਆਂ ਜ਼ਰੂਰ ਕੱਢਣੀਆਂ, ਔਰ ਜਿਹੜੀਆਂ ਉਹ ਚਾਰ ਘੜੀਆਂ ਨੇ ਉਦੋਂ ਕੋਈ ਹੋਰ ਕੰਮ ਨਾ ਚੇਤੇ ਹੋਵੇ, ਸਭ ਕੁਝ ਭੁੱਲਿਆ ਹੋਵੇ, ਕੇਵਲ ਗੁਰਬਾਣੀ ਵਿੱਚ ਜੋ ਕਥਾ ਵਿੱਚ ਬਚਨ ਹੋ ਰਹੇ ਨੇ ਸੁਰਤ ਉੱਥੇ ਹੀ ਜੁੜੀ ਹੋਵੇ, ਬਾਕੀ ਸਭ ਭੁੱਲਿਆ ਹੋਵੇ, ਕੋਈ ਚੇਤੇ ਨਾ ਹੋਵੇ। ਆਮ ਕਰਕੇ ਇੱਕ ਕਥਾ ਸੁਣਾਈ ਜਾਂਦੀ ਹੈ, ਉਹ ਕਹਿੰਦੇ ਵੀ ਆਏ ਤਾਂ ਭਗਵਾਨ ਦੇ ਦਰ ਤੇ, ਧਰਮ ਸਥਾਨ ਤੇ, ਧਰਮ ਸਥਾਨ ਤੇ ਆ ਕੇ ਪ੍ਰਭੂ ਚਰਨਾਂ ਦਾ ਧਿਆਨ ਧਾਰਨਾ ਸੀ, ਪਰ ਉੱਥੇ ਆ ਕੇ ਪ੍ਰਭੂ ਚਰਨਾਂ ਦਾ ਧਿਆਨ ਧਾਰਨ ਦੀ ਬਜਾਏ ਆਪਣੇ ਚਰਨਾਂ ਦਾ ਧਿਆਨ ਬੰਦਾ ਧਾਰਨ ਲੱਗ ਪੈਂਦਾ। ਕਿਸੇ ਪੁੱਛਿਆ ਜੀ ਉਹ ਕਿਵੇਂ, ਕਹਿੰਦੇ ਵੀ ਆਪਣੀ ਜੁੱਤੀ ਬਾਹਰ ਲਾ ਕੇ ਆਇਆ ਹੁੰਦਾ, ਕਿਉਂਕਿ ਧਰਮ ਸਥਾਨ ਦੇ ਅੰਦਰ ਜਾ ਨਹੀਂ ਸਕਦਾ, ਮਨ ਚ ਧਿਆਨ ਰਹਿੰਦਾ ਵੀ ਬਾਹਰੋਂ ਕਿਤੇ ਜੁੱਤੀ ਨਾ ਚੱਕ ਹੋ ਜਾਏ। ਆਇਆ ਤੇ ਧਰਮ ਸਥਲ ਤੇ ਸੀ ਵੀ ਪ੍ਰਭੂ ਚਰਨਾਂ ਦਾ ਧਿਆਨ ਧਾਰਨਾ, ਪਰ ਬਾਹਰੋਂ ਆਪਣੀ ਜੁੱਤੀ ਦਾ, ਉਧਰ ਆਪਣੇ ਪੈਰਾਂ ਦਾ ਧਿਆਨ ਦਾ ਫਿਕਰ ਪਿਆ ਰਿਹਾ। ਇੱਕ ਸੱਜਣ ਕਿਤੇ ਗਿਆ, ਜਾ ਕੇ ਨਮਸਕਾਰ ਕੀਤੀ ਤੇ ਬਾਹਰ ਜੁੱਤੀ ਸੀ, ਮਨ ਚ ਖਿਆਲ ਆਇਆ ਵੀ ਬਾਹਰੋਂ ਚੱਕੀ ਨਾ ਜਾਵੇ ਕਿਤੇ, ਜੁੱਤੀ ਮਹਿੰਗੀ ਜੁੱਤੀ ਸੀ, ਕੋਈ ਕੀਮਤੀ ਸੀ। ਉਹੀ ਗੱਲ ਹੋਈ ਜਦੋਂ ਬਾਹਰ ਆਇਆ ਤੇ ਚੱਕੀ ਗਈ, ਬੜਾ ਗੁੱਸੇ ਚ ਆਇਆ ਵੀ ਮੈਂ ਇਸੇ ਕਰਕੇ ਨਹੀਂ ਆਉਂਦਾ। ਕਹਿੰਦਾ ਹੁਣ ਤਾਂ ਅੰਦਰ ਭਗਵਾਨ ਨਾਲ ਲੜ ਕੇ ਆਉਣਾ। ਜਦੋਂ ਅੰਦਰ ਗਿਆ ਭਗਵਾਨ ਪਾਸ ਤੇ ਭਗਵਾਨ ਦੇ ਚਰਨ ਵੇਖੇ, ਚੁੱਪ ਚਾਪ ਬਾਹਰ ਆ ਗਿਆ, ਤੇ ਜਦੋਂ ਬਾਹਰ ਆਇਆ ਤੇ ਉਹਨੇ ਪੁੱਛਿਆ ਵੀ ਤੂੰ ਤਾਂ ਗੁੱਸੇ ਚ ਗਿਆ ਸੀ ਅੰਦਰ ਲੜਨ, ਤੇ ਬੜੇ ਗੁੱਸੇ ਨਾਲ ਬਾਹਰੋਂ ਬੜੀ ਸ਼ਾਂਤੀ ਨਾਲ ਆ ਗਿਆ, ਵੀ ਕੀ ਗੱਲਬਾਤ ਹੋਈ? ਕਹਿੰਦਾ ਮੈਂ ਤਾਂ ਗਿਆ ਸੀ ਵੀ ਮੇਰੀ ਜੁੱਤੀ ਚੁੱਕੀ ਗਈ ਹੈ। ਕਹਿੰਦੇ ਅੱਗੋਂ ਭਗਵਾਨ ਨੇ ਆਪਣੇ ਪੈਰ ਅੱਗੇ ਕਰ ਦਿੱਤੇ ਵੀ ਮੇਰੀ ਵੀ ਲੈ ਗਿਆ ਕੋਈ। ਕਹਿੰਦਾ ਮੈਂ ਸ਼ਾਂਤ ਹੋ ਕੇ ਬਾਹਰ ਆ ਗਿਆ। ਇਹ ਹੈ ਵਿਅੰਗ, ਸੱਚਾਈ ਇਹ ਹੈ। ਚਲੋ ਗੁਰੂ ਘਰਾਂ ਵਿੱਚ ਮਹਾਰਾਜ ਜੀ ਦੀ ਵਿਵਸਥਾ, ਜੋੜੇ ਘਰ ਨੇ, ਸੰਗਤ ਜੋੜੇ ਜਮ੍ਹਾਂ ਕਰਾ ਲੈਂਦੀ ਹੈ, ਹੁਣ ਤਾਂ ਹੋਰ ਵੀ ਧਰਮ ਸਥਾਨਾਂ ਦੇ ਉੱਤੇ ਮਰਿਆਦਾ ਹੈ। ਪਰ ਇਸ ਵਿਅੰਗ ਦੇ ਵਿੱਚ ਸਿਧਾਂਤ ਇਹ ਨਹੀਂ ਇਕੱਲਾ ਜੋੜਿਆਂ ਵੱਲ ਹੀ ਥੋੜੀ ਹੁੰਦਾ ਧਿਆਨ, ਇੱਥੇ ਬੈਠਿਆਂ ਜੇ ਧਿਆਨ ਕੰਮਾਂ ਕਾਰਾਂ ਵਿੱਚ ਹੈ, ਸੰਸਾਰ ਦੇ ਧੰਦਿਆਂ ਵਿੱਚ ਹੈ, ਤੇ ਤਾਂ ਵੀ ਉਹੀ ਬਿਰਤੀ ਹੈ। ਇਸ ਕਰਕੇ ਜਦੋਂ ਸੰਗਤ ਵਿੱਚ ਆਏ ਤਾਂ ਸੰਗਤ ਵਿੱਚ ਆਉਣ ਦਾ ਮਤਲਬ ਹੈ ਵੀ ਆ ਗਏ ਹਾਂ, ਹੁਣ ਹੋਰ ਸੱਜੇ ਖੱਬੇ ਦਾ ਕੋਈ ਧਿਆਨ ਨਹੀਂ। ਉਹਨੂੰ ਕਹਿੰਦੇ ਆ ਸਤ ਸੰਗਤ ਵਿੱਚ ਜੁੜਨਾ। ਜੇ ਮਨ ਚ ਖਿਆਲ ਬਣੇ ਰਹੇ ਵੀ ਆਹ ਵੀ ਕੰਮ ਹੁੰਦਾ ਰਹਿੰਦਾ ਹੈ ਵੀ ਜਾ ਕੇ ਆਹ ਵੀ ਕਰਨਾ ਉਹ ਵੀ ਕਰਨਾ, ਉਹ ਤਾਂ ਕਰਨਾ ਹੀ ਹੈ ਜਦੋਂ ਚਲੇ ਜਾਣਾ, ਸਮਾਪਤੀ ਹੋਣੀ ਹੈ ਦੀਵਾਨ ਦੀ ਤੇ ਚਲੇ ਜਾਣਾ, ਹੋ ਹੀ ਜਾਣਾ। ਸੋਚਣ ਨਾਲ ਕਿਆ ਫਾਇਦਾ ਵੀ ਬੈਠੇ ਬੈਠੇ ਕਥਾ ਕੀਰਤਨ ਦੇ ਵਿੱਚ ਸੋਚੀ ਜਾਈਏ, ਮਨ ਚ ਫੁਰਨੇ ਕਰੀ ਜਾਈਏ, ਫਿਰ ਤਾਂ ਨੀ ਨਾ ਲਾਭ ਹੈ। ਜਦੋਂ ਜਾਵਾਂਗੇ ਉਦੋਂ ਹੋ ਹੀ ਜਾਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਦੋਂ ਆਉਂਦੇ ਹੋ ਚਾਰ ਘੜੀਆਂ ਸੰਗਤ ਵਿੱਚ ਸਾਰੇ ਕੰਮ ਭੁਲਾ ਕੇ ਸਭ ਕੁਝ ਭੁੱਲ ਕੇ ਉਹਨਾਂ ਚਾਰ ਘੜੀਆਂ ਵਿੱਚ ਅਰਥ ਵਿਚਾਰਨੇ ਨੇ ਗੁਰਬਾਣੀ ਦੇ, ਔਰ ਜਾਂ ਫਿਰ ਅਰਥ ਸੁਣਨੇ ਹਨ।
ਸਲਤਾ ਮੇ ਨੋਕਾ ਬੋ ਭਰੀਅਤ,
ਪਾਤਸ਼ਾਹ ਕਹਿੰਦੇ ਇਹਦੇ ਲਈ ਉਦਾਹਰਣ ਦਿੰਨੇ ਆ, ਜਿਵੇਂ ਦਰਿਆ ਹੁੰਦਾ ਹੈ, ਦਰਿਆ ਵਿੱਚ ਕੋਈ ਕਿਸ਼ਤੀ ਉੱਤੇ ਭਾਰ ਨਾਲ ਲੱਦੀ ਹੋਵੇ,
ਚਤੁਰੰਗਲ ਜਲ ਵੈਰ ਨਿਹਰੀਅਤ,
ਉਸ ਕਿਸ਼ਤੀ ਤੇ ਭਾਰ ਲੱਦ ਦਿਓ, ਜੇ ਉਹ ਚਾਰ ਉਂਗਲੀਆਂ ਕਿਸ਼ਤੀ ਪਾਣੀ ਚੋਂ ਬਾਹਰ ਰਵੇ,
ਭਰੀ ਪਾਰ ਸੋ ਉਤਰੇ ਪਾਰ,
ਭਰੀ ਹੋਈ ਭਾਰ ਨਾਲ ਲੱਦੀ ਹੋਈ ਵੀ ਪਾਰ ਉਤਰ ਜਾਂਦੀ ਜੇ ਚਾਰ ਉਂਗਲਾਂ ਬਾਹਰ ਰਵੇ ਕਿਸ਼ਤੀ ਪਾਣੀ ਵਿੱਚੋਂ, ਜੇ ਉੱਤੇ ਬੋਝ ਨਾਲ ਉਹਨੂੰ ਲੱਦਿਆ ਵੀ ਹੋਇਆ ਭਾਰ ਨਾਲ, ਜੇ ਚਾਰ ਉਂਗਲਾਂ ਬਾਹਰ ਰਵੇ ਨਾ ਤੇ ਉਹ ਕਿਸ਼ਤੀ ਦਰਿਆ ਚੋਂ ਪਾਰ ਉਤਰ ਜਾਂਦੀ ਹੈ।
ਤਿਮ ਜਗ ਕਾਰਜ ਕੇ ਵਿਵਹਾਰ,
ਪਰ ਜੇ ਉਹ ਚਾਰ ਉਂਗਲਾਂ ਵੀ ਬਾਹਰ ਨਾ ਰਵੇ ਤੇ ਫਿਰ ਤਾਂ ਨੀ ਨਾ ਤਰ ਸਕਦੀ, ਫਿਰ ਤਾਂ ਡੁੱਬੇਗੀ। ਮਹਾਰਾਜ ਜੀ ਕਹਿੰਦੇ ਏਦਾਂ ਹੋ ਤੁਸੀਂ ਗ੍ਰਿਸ਼ਤੀ, ਗ੍ਰਿਸ਼ਤੀਆਂ ਦੀ ਜ਼ਿੰਦਗੀ ਦੇ ਬੜੇ ਬੜੇ ਰੁਝੇਵੇਂ ਹੁੰਦੇ, ਕਾਰ ਵਿਹਾਰ ਹੁੰਦੇ, ਉਹ ਭਾਰ ਹੈ ਸਾਰਾ, ਤੁਹਾਡੀ ਜ਼ਿੰਦਗੀ ਹੈ ਕਿਸ਼ਤੀ।
ਇਸ ਦਿਨ ਕਰੋ ਧਰਮ ਕੀ ਕਿਰਤ,
ਰਾਤ ਦਿਨ ਧਰਮ ਦੀ ਕਿਰਤ ਕਰਦੇ ਹੋ, ਕਾਰ ਵਿਹਾਰ ਕਰਦੇ ਹੋ, ਗ੍ਰਿਸ਼ਤੀਆਂ ਦੇ ਧੰਦੇ ਕਰਦੇ ਹੋ,
ਚਤਰ ਕਟੀ ਦਿਓ ਗੁਰਮੈ ਬਿਰਤ,
ਉਹਦੇ ਵਿੱਚੋਂ ਜੇ ਚਾਰ ਕ ਘੜੀਆਂ ਸੰਗਤ ਵਾਸਤੇ ਕੱਢੋਗੇ, ਆਪਣੀ ਬਿਰਤੀ ਗੁਰੂ ਚਰਨਾਂ ਚ ਜੋੜੋਗੇ ਤਾਂ ਇਹ ਕਿਸ਼ਤੀ ਤੁਹਾਡੀ ਤਰ ਜਾਵੇਗੀ, ਯਾਨੀ ਕਿ ਤੁਹਾਡਾ ਜੀਵਨ ਸਫਲ ਹੋ ਜਾਏਗਾ। ਤੇ ਜੇ ਆਖੋ ਵੀ ਸਾਡੇ ਕੋਲ ਤਾਂ ਚਾਰ ਘੜੀਆਂ ਦਾ ਵੀ ਸਮਾਂ ਕੋਈ ਨੀ, ਫਿਰ ਇਹ ਕਿਸ਼ਤੀ ਡੁੱਬੀ ਡੱਬੀ ਸਮਝੋ, ਫਿਰ ਨੀ ਜੇ ਜੀਵਨ ਸਫਲ ਹੋਣਾ।
ਸਭ ਕਾਰਜ ਜੁਤ ਹੋਏ ਕਲਿਆਣ,
ਜੇ ਚਾਰ ਕ ਘੜੀਆਂ ਰੋਜ਼ਾਨਾ ਤੁਸੀਂ ਸੰਗਤ ਵਿੱਚ ਕੱਢ ਲਵੋ, ਸੰਗਤ ਵਿੱਚ ਜੁੜਨ ਲੱਗ ਪਾਓ, ਤਾਂ ਭਾਈ ਉਗਰਸੈਨ ਜੀ ਤੁਹਾਡਾ ਲੋਕ ਪਰਲੋਕ ਦੋਵੇਂ ਹੀ ਸਵਰ ਜਾਏਗਾ, ਤੁਹਾਡੀ ਇਹ ਜ਼ਿੰਦਗੀ ਸਫਲ ਹੋ ਜਾਏਗੀ। ਕਾਰਜਾਂ ਦੇ ਸਮੇਤ ਅਸੰਦਿਆਂ ਖਿੜਨਦਿਆਂ ਪਹਿਨਦਿਆਂ ਸਾਰੇ ਕੰਮ ਕਰਦਿਆਂ ਤੁਹਾਡੀ ਮੁਕਤੀ ਹੋ ਜਾਏਗੀ, ਕਲਿਆਣ ਹੋ ਜਾਏਗੀ।
ਪ੍ਰਭੂ ਪ੍ਰਸੀਦੇ ਪ੍ਰੇਮ ਮਹਾਨ,
ਉਹ ਪ੍ਰਭੂ ਜਿਹੜੇ ਉਹ ਤੁਹਾਡੇ ਤੇ ਪ੍ਰਸੰਨ ਹੋਵੇਗਾ, ਉਹਦਾ ਪ੍ਰੇਮ ਤੁਹਾਡੇ ਹਿਰਦੇ ਚ ਜਾਗੇਗਾ।
ਸਗਰੇ ਕਾਰਜ ਗੁਰੂ ਸਵਾਰੇ,
ਤੁਹਾਡੇ ਸਾਰੇ ਕਾਰਜ ਸਤਿਗੁਰੂ ਜੀ ਸਵਾਰਨਗੇ, ਜੇ ਤੁਸੀਂ ਗੁਰੂ ਚਰਨਾਂ ਚ ਥਿਰ ਹੋ ਕੇ ਬੈਠਣਾ ਸਿੱਖ ਲੋਗੇ। ਜੇ ਗੁਰੂ ਚਰਨਾਂ ਵਿੱਚ ਥਿਰ ਹੋ ਕੇ ਬੈਠੋਗੇ ਤੇ ਫਿਰ ਸਤਿਗੁਰੂ ਜੀ ਤੁਹਾਡੇ ਕਾਰਜ ਸਵਾਰਨਗੇ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜੇ ਗੁਰੂ ਚਰਨਾਂ ਚ ਥਿਰ ਹੋ ਕੇ ਬੈਠੋਗੇ ਤਾਂ ਸਤਿਗੁਰੂ ਜੀ ਤੁਹਾਡੇ ਕਾਰਜ ਸਵਾਰਨਗੇ।
ਹਲਤ ਪਲਤ ਮੈਂ ਕਬੂ ਨਹਾਰੇ,
ਤੁਸੀਂ ਲੋਕ ਪਰਲੋਕ ਦੋਵਾਂ ਜਹਾਨਾਂ ਚ ਕਦੇ ਨਾ ਹਾਰੋਗੇ। ਇਹ ਲੋਕ ਵੀ ਸੁਖੀਆ ਹੋ ਜਾਏਗਾ, ਪਰਲੋਕ ਵੀ ਸੁਹੇਲਾ ਹੋ ਜਾਵੇਗਾ।
ਗੁਰੂ ਸ਼ਬਦ ਕੋ ਕਰੋ ਵਿਚਾਰ,
ਆਗਾ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਇਹ ਬਣਤ ਤੁਹਾਡੀ ਪਰਮੇਸ਼ਰ ਬਣਾ ਦੇਵੇਗਾ। ਸਤਿਗੁਰੂ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਹਿਰਦੇ ਚ ਵਸਾਓ।
ਇਕ ਚਿਤ ਹੋਏ ਕਰ ਨਾਮ ਉਚਾਰੇ,
ਗੁਰੂ ਉਪਦੇਸ਼ ਦੀ ਵਿਚਾਰ ਕਰਕੇ ਇੱਕ ਮਨ ਇੱਕ ਚਿਤ ਹੋ ਕੇ ਸੱਚੇ ਨਾਮ ਦਾ ਜਾਪ ਜਪੋ।
ਸੁਣੋ ਉਪਦੇਸ਼ ਹਿਰਦੈ ਸ਼ੁਭ ਤਾਰਾ,
ਇਹਨਾਂ ਚਾਰਾਂ ਗੁਰਸਿੱਖਾਂ ਨੇ ਭਾਈ ਉਗਰਸੈਨ, ਭਾਈ ਰਾਮੂ, ਭਾਈ ਦੀਪਾ ਤੇ ਭਾਈ ਨਗੋਰੀ, ਚਾਰਾਂ ਨੇ ਗੁਰੂ ਉਪਦੇਸ਼ ਸੁਣਿਆ, ਸੁਣ ਕੇ ਫਿਰ ਮੰਨਿਆ, ਮੰਨ ਕੇ ਫਿਰ ਉਹਦੀ ਕਮਾਈ ਕੀਤੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਐਸੀ ਅਵਸਥਾ ਨੂੰ ਚਾਰੇ ਸਿੱਖ ਪ੍ਰਾਪਤ ਹੋਏ।
ਗੁਰਸਿੱਖ ਹੋਏ ਕਰ ਜਨਮ ਸੁਧਾਰਾ,
ਗੁਰਸਿੱਖ ਹੋ ਕੇ ਆਪਣਾ ਜਨਮ ਸੁਧਾਰ ਲਿਆ, ਆਪਣੇ ਜਨਮ ਦੀ ਬਾਜੀ ਜਿੱਤ ਲਈ।
ਗੋਪੀ दूसर रामू मेहता।
इसे तरह खालसा जी एक गुरसिख ने भाई गोपी जी दूसरे भाई रामू मेहता जी हन
मोहन मल अमरू के सहता
और तीसरे ने भाई मोहन मल जी और चौथे ने भाई अमरू जी
चारों आए लगे गुर चरनी।
ये चारे गुरसिख आए आके सतगुरु गुरु अमरदास साहब जी दे चरनी लगे
कर जोरत कह राखो शरनी
हाथ जोड़ के बेनती करके कह दे महाराज तुहाडी शरण च हां तुहाडी पनाह विच हां कृपा करो अपनी शरण विच रख लो महाराज तुहाडी शरण विच हां तुहाडी आस तुहाडा भरोसा हिरदे च धारण करके आए हां
बिरद गरीब निवाज तुम्हारा
महाराज तुहाडा बिरद है गरीबां नूं निवाजना तुसी गरीब नवाज हो अंतरयामी गरीबां नूं नवाजदे हो
उपदेशो जिम होए उदारा
महाराज सानू भी उपदेश दियो साडा भी उधार होवे जिवें भाई उग्रसैन जी होणा नूं उपदेश दे के नवाजिया साडा भी भला करो महाराज सानू भी उपदेश दे के नवाजो गरीब नवाज
श्री गुरु अमरदास तब कहियो
सुन के सतगुरु श्री गुरु अमरदास साहब जी महाराज जी बोले कहन लगे
होमे कर बंधन को लहियो
महाराज जी कहंदे सिखो जीव नु बंधन पैंदे ने होमे करके ए जड़ी होमे एही जीव दे बंधन दा कारण है होमे बन लैंदी है हो विच आया हो विच गया एदा जमना मरना होमे करके ही है होमे करके जीव बंधन विच हन
अणहोवत की एओ बन आई
फिर होमे दी खेड वेखो भी अण होई गल दी होमे आखो सतनाम
श्री वाहिगुरु
भी जेड़ी कोई चीज है ही नहीं ओदी होमे करनी जिवें किसे ने आख्या भी बांझ दा पुत्तर सहे दे सिंगा दा बनिया तनख लैके आकाश विच बने हुए बदलां दे विच जेड़े फुल जे नजर आउंदे भी उस बगीचे दे फुलां दी गल च माला पा के बराते चढ़िया हुण इहदा कोई माण करे वेखो जी कैसी सोभा कैसी वडियाई हुण इह सब कुछ है ही नहीं ते जो है ही नहीं ओदा हंकार करना ओदी होमे करनी बस यही हालात है साडी बांझ दे पुत्तर तां नहीं हुंदा जे ओ बांझ है ते पुत्तर नहीं जे पुत्तर है ते फिर ओ बांझ नहीं सहे दे सिंगा दा तनख नहीं हुंदा क्योंकि सहे दे सिंग ही कोई नहीं आकाश विच कोई बगीचा नहीं जिहदे फुल्लां दी माला उहने गल च पाई ओदा ही हंकार करी जाए बंदा जेड़ा ए शरीर जन्म तो पहला नहीं सी मरण तो बाद नहीं रहना एदा ही हंकार करी जांदा मैं फलाना स्यों मैं अमका मेरा स्टेटस मेरी आ पदवी महाराज जी कहंदे अण होई वस्तु दे उत्ते हंकार करदा होमे करदा ते बस यही बंधन है इसे बंधन विच पिया होया
बुरी बलाए सबन लपटाई
बादशाह कहंदे होमे बड़ी बुरी बला है ए सब नू लपट रही है ए होमे बड़ी बुरी बला है ए संसार दे समस्त जीवा नू लपट रही है
परमेश्वर को दीत पुलाए
ए होमे एहो जी है जिन्हां अंदर आ जाए उन्हां नू रब भुल जांदा परमेश्वर किथे अहंकारी बंदे नू कोई रब थोड़ी चेते हुंदा अक्सर यह कहंदा सुनीदा ना समाज विच कहंदे फलाना तां एडे अहंकार च उहनू रब भुलिया होया क्योंकि हंकारी बंदे नू रब चेते रहिंदा ही नहीं ओनू सिर्फ अपना आप ही चेता हुंदा भी मैं आ ओनू किथे रब चेते होना जिथे मैं आ उत्थे रब ने होना ही नहीं जिथों मैं जानी आ उत्थे रब ने आउणा जब हम होते तब तू नाही जदों मैं सी उदों नहीं सी तू हुण तू ही तू अब तू ही मैं नाही हुण तू ही आ हुण मैं नहीं हां ए हंकार बड़ी बुरी बला है ਪਾਤਸ਼ਾਹ ਕਹਿੰਦੇ ਰੱਬ ਨੂੰ ਭੁਲਾ ਦਿੰਦੀ ਹੈ।
ਅਨਹੋਵਤ ਦੁੱਖ ਦੇ ਸਮੁਦਾਏ,
ਅਣ ਹੁੰਦਿਆਂ ਹੀ ਦੁੱਖ ਦੇਈ ਜਾਂਦੀ ਹੈ, ਨਹੀਂ ਫਿਰ ਵੀ ਦੁੱਖ ਦੇ ਰਹੀ ਹੈ।
ਯਾ ਤੇ ਇਸ ਕੋ ਦੀਜੇ ਤਿਆਗੇ,
ਇਸ ਕਰਕੇ ਗੁਰ ਸਿੱਖੋ ਇਸ ਹਉਮੈ ਨੂੰ ਆਪਣੇ ਹਿਰਦੇ ਚੋਂ ਤਿਆਗੋ, ਇਸ ਹਉਮੈ ਦਾ ਹਿਰਦੇ ਚੋਂ ਤਿਆਗ ਕਰੋ।
ਪ੍ਰਭ ਕੇ ਸੰਗ ਗੰਢ ਤਬ ਲਾਗੇ,
ਜਦੋਂ ਇਸ ਹਉਮੈ ਨੂੰ ਤਿਆਗੋਗੇ ਤੁਹਾਡੀ ਉਸ ਪਰਮਾਤਮਾ ਦੇ ਚਰਨਾਂ ਨਾਲ ਗੰਢ ਪਵੇਗੀ, ਫੇਰ ਉਸ ਪ੍ਰਭੂ ਦੇ ਚਰਨਾਂ ਨਾਲ ਤੁਹਾਡੀ ਪ੍ਰੀਤ ਪਵੇਗੀ।
ਚਾਰੋਂ ਸੁਨ ਪੁਨ ਸਤਿਗੁਰ ਪੂਛੇ,
ਜਦੋਂ ਚਾਰਾਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸੁਣ ਕੇ ਚਾਰੇ ਸਿੱਖ ਬੁੱਲੇ,
ਕਿਮ ਇਸ ਤੇ ਅਮ ਹੋਵੇ ਛੂਛੇ,
ਮਹਾਰਾਜ ਇਹ ਹਉਮੈ ਤੋਂ ਖਹਿੜਾ ਕਿਵੇਂ ਛੁੱਟੇ ਸਾਡਾ। ਆਪ ਜੀ ਕਹਿੰਦੇ ਹਉਮੈ ਛੱਡੋ, ਮਹਾਰਾਜ ਇਹ ਕਿਵੇਂ ਛੱਡੀਏ, ਇਹਦਾ ਤਿਆਗ ਕਿਵੇਂ ਹੋਵੇ।
ਕਹਿਓ ਕਿ ਜਾਨੋ ਤਨ ਕੋ ਕੂਰਾ,
ਗੁਰੂ ਜੀ ਹੁਣ ਤਰੀਕਾ ਦੱਸਦੇ ਹਉਮੈ ਨੂੰ ਤਿਆਗਣ ਦਾ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਹ ਅਭਿਆਸ ਕਰੋ ਕਿ ਤੁਹਾਡਾ ਇਹ ਸਰੀਰ ਝੂਠਾ ਹੈ, ਨਸ਼ਵਰ ਹੈ, ਇਹਨੇ ਬਿਨਸ ਜਾਣਾ। ਪਹਿਲਾਂ ਇਹ ਅਭਿਆਸ ਕਰੋ ਆਪਣੇ ਅੰਦਰ, ਜਿਹਦੇ ਨਾਲ ਤਨ ਅਭਿਮਾਨ ਛੁੱਟੇਗਾ ਵੀ ਇਹ ਤਨ ਝੂਠ ਹੈ, ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਦੇ ਅੰਦਰ ਰਹਿਣ ਵਾਲਾ ਆਤਮਾ ਚੇਤਨਾ ਹਾਂ। ਪਹਿਲਾਂ ਇਹ ਅਭਿਆਸ ਕਰੋ, ਇਹ ਸਰੀਰ ਨੂੰ ਇਹ ਸਮਝੋ ਵੀ ਇਹ ਝੂਠਾ ਹੈ, ਇਹ ਕੂੜਾ ਹੈ।
ਬਿਨਸੈ ਹੋਏ ਸਮਾਂ ਜਬ ਪੂਰਾ,
ਜਦੋਂ ਇਹਦਾ ਸਮਾਂ ਪੂਰਾ ਹੋਣਾ ਇਹਨੇ ਬਿਨਸ ਜਾਣਾ, ਇਹ ਸਮਝੋ ਆਪਣੇ ਅੰਦਰ ਇਹਦਾ ਅਭਿਆਸ ਕਰਨਾ ਪੈਣਾ ਵੀ ਜਦੋਂ ਸਮਾਂ ਪੂਰਾ ਹੋਇਆ ਇਹਦਾ ਇਹਨੇ ਬਿਨਸ ਜਾਣਾ।
ਸਨੇ ਸਨੇ ਇਸ ਤੇ ਬ੍ਰਿਤ ਛੋਰ,
ਸਹਿਜੇ ਸਹਿਜੇ ਇੱਕ ਦਿਨ ਚ ਨਹੀਂ ਗੱਲ ਬਣਨੀ। ਪਾਤਸ਼ਾਹ ਕਹਿੰਦੇ ਅਭਿਆਸ ਕਰੋਗੇ ਤਾਂ ਸਹਿਜੇ ਸਹਿਜੇ ਇਸ ਤਨ ਤੋਂ ਬਿਰਤੀ ਉਪਰਾਮ ਹੋਵੇਗੀ, ਤੁਸੀਂ ਇਸ ਤਨ ਦੇ ਅਭਿਮਾਨ ਤੋਂ ਛੁੱਟੋਗੇ।
ਕਰੋ ਲਗਾਵ ਨਿਆਤਮ ਓਰ,
ਜਦੋਂ ਇਸ ਤਨ ਤੋਂ ਬਿਰਤੀ ਉਲਟੇਗੀ ਕਹਿੰਦੇ ਫੇਰ ਆਪਣੀ ਆਤਮਾ ਵਿੱਚ ਉਸ ਬਿਰਤੀ ਨੂੰ ਜੋੜਿਓ, ਯਾਨੀ ਕਿ ਬਾਹਰ ਮੁਖੀ ਤੋਂ ਬਿਰਤੀ ਅੰਤਰਮੁਖੀ ਕਰਨੀ ਹੈ, ਆਪਣੇ ਨਿਜ ਆਤਮ ਸਵਰੂਪ ਵਿੱਚ ਆਪਣੀ ਬਿਰਤੀ ਨੂੰ ਜੋੜਨਾ ਪੁਨਾ ਪੁਨਾ ਬਾਰੰਬਾਰ।
ਸਹਿਨਸ਼ੀਲਤਾ ਛਿਮਾ ਤਰੀ ਜੈ,
ਜਦੋਂ ਤੁਸੀਂ ਬਿਰਤੀ ਅੰਤਰਮੁਖੀ ਕਰੋਗੇ ਸਰੀਰ ਤੋਂ ਟੁੱਟ ਕੇ ਤਾਂ ਕਹਿੰਦੇ ਤੁਹਾਡੇ ਅੰਦਰ ਸਹਿਨਸ਼ੀਲਤਾ, ਧੀਰਜ, ਸ਼ਾਂਤੀ ਇਹ ਗੁਣ ਆਉਣਗੇ, ਫਿਰ ਇਹ ਗੁਣ ਤੁਸੀਂ ਆਪਣੇ ਅੰਦਰ ਧਾਰਨੇ ਹਨ।
ਕਿਸ ਕੇ ਸੰਗ ਨ ਦਵੈਸ਼ ਰਚੀਜੇ,
ਕਿਸੇ ਨਾਲ ਵੀ ਦਵੈਸ਼ ਨਹੀਂ ਰੱਖਣੀ, ਦਵੈਸ਼ ਦੀ ਬਿਰਤੀ ਦਾ ਫੁਰਨਾ ਵੀ ਨਹੀਂ ਕਰਨਾ ਹਿਰਦੇ ਚ, ਕਿਸੇ ਨਾਲ ਵੀ ਦਵੈਸ਼ ਨਹੀਂ ਚਿਤਵਣੀ।
ਪਾਕ ਕਠੋਰ ਅਨਾਦਰ ਕਰੇ,
ਕਿਸੇ ਦਾ ਅਨਾਦਰ ਕਰਨ ਲਈ ਕਠੋਰ ਬੋਲ ਨਹੀਂ ਜੇ ਬੋਲਣੇ, ਜਦੋਂ ਕਦੇ ਕਠੋਰ ਅਸੀਂ ਬੋਲਦੇ ਵੀ ਹਾਂ ਆਪਣਾ ਵੀ ਤਾਂ ਮਨ ਅਸ਼ਾਂਤ ਹੁੰਦਾ ਨਾ, ਕਿੰਨੀ ਦੇਰ ਤੱਕ ਮਨ ਪਰੇਸ਼ਾਨ ਰਹਿੰਦਾ ਜਦੋਂ ਕਿਤੇ ਕਠੋਰ ਬੋਲ ਲਈਏ। ਜਿਵੇਂ ਖੜੇ ਪਾਣੀ ਵਿੱਚ ਕੋਈ ਪੱਥਰ ਮਾਰ ਦੇਵੇ ਤੇ ਕਿੰਨੀ ਚਿਰ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ ਨਾ, ਏਦਾਂ ਜਿਹੜਾ ਕੜਵਾ ਬੋਲ ਕੇ ਜਦੋਂ ਅਸੀਂ ਉੱਚਾ ਬੋਲ ਕੇ ਕਿਸੇ ਨੂੰ ਕੁਝ ਬੋਲਦੇ ਹਾਂ, ਸਾਡਾ ਸਾਰਿਆਂ ਦਾ ਹੀ ਇਹ ਤਜਰਬਾ ਹੈ, ਉਦੋਂ ਸਾਡੇ ਮਨ ਚ ਕਿੰਨੀ ਦੇਰ ਤੱਕ ਅਸ਼ਾਂਤੀ ਬਣੀ ਰਹਿੰਦੀ। ਮਹਾਰਾਜ ਜੀ ਕਹਿੰਦੇ ਇਸ ਕਰਕੇ ਕੌੜਾ ਬੋਲ ਬੋਲ ਕੇ ਕਿਸੇ ਨੂੰ ਦੁਖਾਣ ਦੀ ਕੋਈ ਲੋੜ ਨਹੀਂ।
ਸੁਣ ਕਰ ਤਪੇ ਨਾ ਰਿਸ ਕਬ ਤਰੇ,
ਜੇ ਕੋਈ ਕੌੜਾ ਬੋਲੇ ਵੀ ਸੁਣ ਕੇ ਤਪੇ ਨਾ ਆਪਣੇ ਮਨ ਚ, ਰਿਸ ਗੁੱਸਾ ਨਾ ਕਰੇ, ਕ੍ਰੋਧ ਨਾ ਕਰੇ।
ਸੁਣੋ ਉਪਦੇਸ਼ ਕਰਨ ਸੋ ਲਾਗੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਉਪਦੇਸ਼ ਦਿੱਤਾ, ਇਹ ਸੁਣ ਕੇ ਉਪਦੇਸ਼ ਅੱਗੇ ਸਿੱਖਾਂ ਨੂੰ ਦ੍ਰਿੜ ਕਰਾਉਣ ਲੱਗੇ।
ਅੰਤਰ ਬ੍ਰਿਤੀ ਧਰੇ ਵੱਡ ਭਾਗੇ,
ਵੱਡਿਆਂ ਭਾਗਾਂ ਵਾਲੇ ਹੁਣ ਆਪਣੀ ਬਿਰਤੀ ਅੰਤਰਮੁਖੀ ਕਰਨ ਲੱਗ ਪਏ। ਪਹਿਲਾਂ ਤਨ ਅਭਿਮਾਨ ਵੀ ਮੈਂ ਸਰੀਰ ਨਹੀਂ ਹਾਂ, ਇਸ ਤਨ ਤੋਂ ਪਹਿਲਾਂ ਮੈਂ ਅਨਮੈਂ ਕੋਸ਼ ਨਹੀਂ ਹਾਂ, ਮੈਂ ਅੱਖਾਂ ਨਹੀਂ ਹਾਂ, ਮੈਂ ਕੰਨ ਨਹੀਂ ਹਾਂ, ਇੰਦਰੀਆਂ ਨਹੀਂ ਹਾਂ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਮੈਂ ਨਹੀਂ ਹਾਂ, ਮਨ ਵੀ ਮੈਂ ਨਹੀਂ ਹਾਂ, ਬੁੱਧੀ ਵੀ ਮੈਂ ਨਹੀਂ ਹਾਂ। ਏਦਾਂ ਚਿੰਤਨ ਕਰਦਿਆਂ ਕਰਦਿਆਂ ਸੁਰਤ ਅੰਤਰਮੁਖੀ ਹੋ ਗਈ।
ਗੰਗੂ ਅਪਰ ਸਹਾਰੂ ਪਾਰੂ,
ਇਹ ਚਾਰੇ ਗੁਰਸਿੱਖ ਆਤਮਾ ਦੇ ਵਿੱਚ ਸਥਿਤ ਹੋ ਗਏ। ਇਸੇ ਤਰ੍ਹਾਂ ਭਾਈ ਗੰਗੂ ਔਰ ਭਾਈ ਸਹਾਰੂ,
ਕਰ ਤਰ ਬੰਧਨ ਬੈਠੀ ਦੁਖਿਆਰੂ,
ਬੜੇ ਦੁਖੀ ਜੇ ਹੋਏ ਗੁਰੂ ਸਾਹਿਬ ਦੇ ਚਰਨਾਂ ਚ ਆਏ ਮੱਥਾ ਟੇਕਿਆ।
ਤਿਨ ਕੋ ਪੀ ਉਪਦੇਸ਼ਨ ਕੀਨ,
ਇਹਨਾਂ ਦੋਨਾਂ ਨੂੰ ਭਾਈ ਗੰਗੂ ਜੀ ਤੇ ਭਾਈ ਸਹਾਰੂ ਜੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ।
ਵੰਡ ਖਾਓ ਤਰ ਪਾਓ ਪ੍ਰਬੀਨ,
ਆਖਿਆ ਵੰਡ ਕੇ ਛਕਿਆ ਕਰੋ। ਖਾਲਸਾ ਜੀ, ਸਿਆਣਾ ਵੈਦ ਪਤਾ ਕੀ ਕਰਦਾ? ਉਹ ਜਦੋਂ ਕੋਈ ਰੋਗੀ ਆਉਂਦਾ ਪਹਿਲਾਂ ਉਹਦੀ ਬਿਮਾਰੀ ਵੇਖਦਾ ਵੀ ਬਿਮਾਰੀ ਕੀ ਹੈ, ਫਿਰ ਜਿਹੋ ਜੀ ਬਿਮਾਰੀ ਹੋਵੇ ਉਹਦੇ ਮੁਤਾਬਕ ਉਹਨੂੰ ਦਵਾਈ ਦਿੰਦਾ। ਸਿਆਣੇ ਵੈਦ ਦੀ ਇਹ ਨਿਸ਼ਾਨੀ ਹੈ, ਉਹ ਪਹਿਲਾਂ ਪਰਖਦਾ ਵੀ ਇਹਨੂੰ ਰੋਗ ਕੀ ਹੈ ਫਿਰ ਦਵਾਈ ਦਿੰਦਾ। ਪੂਰੇ ਗੁਰੂ ਦੀ ਇਹ ਨਿਸ਼ਾਨੀ ਹੈ ਵੀ ਜਦੋਂ ਕੋਈ ਜਗਿਆਸੂ ਆਉਂਦਾ ਵੇਖਦੇ ਨੇ ਵੀ ਇਹਨੂੰ ਕਿਹੜੀ ਦਵਾਈ ਦੇਈਏ, ਕਿਹੜਾ ਉਪਦੇਸ਼ ਦੇਈਏ ਤੇ ਇਹਦਾ ਭਲਾ ਹੋਵੇ। ਸਭ ਨੂੰ ਵੱਖੋ ਵੱਖਰਾ ਉਪਦੇਸ਼ ਹੈ, ਅਧਿਕਾਰੀ ਅਧਿਕਾਰੀ ਪ੍ਰਤੀ ਉਪਦੇਸ਼ ਹੈ। ਹੁਣ ਜਿਹੜਾ ਜਿਸ ਲੈਵਲ ਦਾ ਉਹਨੇ ਉਦਾਂ ਦਾ ਉਪਦੇਸ਼ ਗ੍ਰਹਿਣ ਕਰ ਲੈਣਾ। ਹੁਣ ਇਹਨਾਂ ਨੂੰ ਮਹਾਰਾਜ ਜੀ ਉਪਦੇਸ਼ ਦਿੰਦੇ ਵੀ ਵੰਡ ਕੇ ਛਕਿਆ ਕਰੋ ਭਾਈ ਸਾਹਿਬ, ਭਾਈ ਸਾਰੂ ਜੀ, ਭਾਈ ਗੰਗੂ ਜੀ, ਵੰਡ ਛਕਣ ਦੀ ਬਿਰਤੀ ਰੱਖੋ।
ਮਧੁਰ ਗਿਰਾ ਸਭ ਸੰਗੀ ਉਚਾਰੋ,
ਹੁਣ ਸਭ ਨਾਲ ਮਿੱਠਾ ਬੋਲਿਆ ਕਰੋ।
ਕੈਨ ਕਠੋਰ ਨਹੀਂ ਰਿਸਤਾਰੋ,
ਗੁੱਸੇ ਵਿੱਚ ਆ ਕੇ ਕਦੇ ਕੜਵਾ ਨਹੀਂ ਬੋਲਣਾ, ਕਠੋਰ ਨਹੀਂ ਬੋਲਣਾ।
ਗੁਰਸਿੱਖਨ ਕੋ ਪ੍ਰਥਮ ਅਚਾਵੋ,
ਔਰ ਵੰਡ ਛਕਣ ਵੇਲੇ ਪਹਿਲਾਂ ਗੁਰਸਿੱਖਾਂ ਨੂੰ ਛਕਾਉਣਾ, ਪਹਿਲ ਗੁਰਸਿੱਖਾਂ ਦੀ ਹੈ।
ਸ਼ੇਸ਼ ਰਹੇ ਭੋਜਨ ਤੁਮ ਖਾਵੋ,
ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਪਿੱਛੇ ਬਚੇ ਉਹ ਤੁਸੀਂ ਛਕਣਾ।
ਮਹਾ ਪਵਿੱਤਰ ਹੋਤ ਐਸੋਏ,
ਕਹਿੰਦੇ ਜਿਹੜਾ ਉਹ ਬਚਿਆ ਹੋਇਆ ਛਕੋਗੇ ਨਾ, ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਬਚਿਆ ਛਕੋਗੇ, ਦੁਨੀਆਂ ਚ ਕੋਈ ਪੁੱਛੇ ਵੀ ਸਭ ਤੋਂ ਪਵਿੱਤਰ ਭੋਜਨ ਕਿਹੜਾ, ਸਭ ਤੋਂ ਉੱਤਮ ਤੇ ਪਵਿੱਤਰ ਭੋਜਨ ਉਹ ਇਹ ਹੈ ਵੀ ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਬਚ ਜੇ ਨਾ ਭਾਂਡਿਆਂ ਚ, ਉਹ ਸਭ ਤੋਂ ਉੱਤਮ ਤੇ ਪਵਿੱਤਰ ਭੋਜਨ ਹੈ। ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਪਿੱਛੇ ਬਚਿਆ ਆਪ ਛਕੰਦਾ, ਪਿੱਛੇ ਬਚਿਆ ਹੋਇਆ ਜਿਹੜਾ ਉਹ ਆਪ ਛਕ ਲਵੇ, ਕਹਿੰਦੇ ਉਹ ਸਭ ਤੋਂ ਉੱਤਮ ਤੇ ਪਵਿੱਤਰ ਹੈ।
ਸਿੱਖਨ ਪੀਛੇ ਅਚੀਤ ਜੋਏ,
ਜਿਹੜਾ ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਪਿੱਛੇ ਬਚਿਆ ਹੋਇਆ ਛਕੇ,
ਸਿਮਰੋ ਸਤ ਨਾਮ ਵਾਹਿਗੁਰੂ,
ਉਹ ਸਭ ਤੋਂ ਉੱਤਮ ਤੇ ਪਵਿੱਤਰ ਭੋਜਨ ਹੈ। ਐ ਗੁਰਮੁਖੋ, ਸੱਚੇ ਨਾਮ ਦਾ ਸਿਮਰਨ ਕਰਿਆ ਕਰੋ।
ਲਿਵ ਲਾਗੇ ਪਦ ਦੇ ਅਬਿਰਾਮੋ,
ਜਦੋਂ ਨਾਮ ਚ ਤੁਹਾਡੀ ਲਿਵ ਲੱਗੇਗੀ ਤਾਂ ਤੁਹਾਨੂੰ ਸ੍ਰੇਸ਼ਟ ਪਦਵੀ ਦੀ ਪ੍ਰਾਪਤੀ ਹੋਵੇਗੀ।
ਮੜੀ ਟੋਬੜੀ ਮੱਠ ਅਰ ਗੋਰ,
ਪਾਤਸ਼ਾਹ ਸੁਚੇਤ ਕਰਦੇ ਆ ਵੀ ਗੁਰਸਿੱਖ ਦਾ ਨਿਯਮ ਕਿਹੋ ਜਿਹਾ ਹੋਵੇ। ਮਹਾਰਾਜ ਜੀ ਕਹਿੰਦੇ ਕਿਸੇ ਮੜੀ ਟੋਬੜੀ, ਕਿਸੇ ਮੱਠ ਜਾਂ ਕਿਸੇ ਕਬਰ ਨੂੰ,
ਇਨੋ ਨਾ ਸੇਵੋ ਸਭ ਦੇ ਉਛੋਰ,
ਇਹਨਾਂ ਦੀ ਸੇਵਾ ਨਹੀਂ ਕਰਨੀ, ਇਹਨਾਂ ਸਭ ਦਾ ਤਿਆਗ ਕਰਕੇ ਕੇਵਲ ਇੱਕ ਪਰਮੇਸ਼ਰ ਦੀ ਟੇਕ ਰੱਖਣੀ। ਕਲਗੀਧਰ ਸਵਾਮੀ ਕਹਿੰਦੇ ਜਾਗਤ ਜੋਤ ਜਪਨ ਸਬਸਰ, ਇੱਕ ਬਿਨਾ ਮਨ ਨੈਕ ਨਾਇਨੈ, ਪੂਰਨ ਪ੍ਰੇਮ ਪ੍ਰਤੀਤ ਸਜ ਬ੍ਰਤ ਗੋਰ ਮੜੀ ਮੱਠ ਭੂਲ ਨ ਮਨ। ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਪੰਥ ਨੇ ਨਹੀਂ ਕਰਨੀ। ਗੁਰੂ ਅਮਰਦਾਸ ਸਾਹਿਬ ਹੁਕਮ ਕਰਦੇ ਮੜੀ ਟੋਬੜੀ ਮੱਠ ਅਰ ਗੋਰ, ਕਿਸੇ ਮੜੀ ਕਿਸੇ ਮੱਠ ਕਿਸੇ ਟੋਬੜੀ ਨੂੰ ਕਿਸੇ ਕਬਰ ਨੂੰ ਨਹੀਂ ਪੂਜਣਾ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਬਿਰਤੀ ਜੋੜਨੀ ਹੈ। ਇਹ ਉਪਦੇਸ਼ ਗੁਰਦੇਵ ਦਾ ਦੋਨਾਂ ਗੁਰਸਿੱਖਾਂ ਨੇ ਕਮਾਇਆ, ਆਤਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਹੋਰ ਗੁਰਸਿੱਖ ਗੁਰੂ ਚਰਨਾਂ ਵਿੱਚ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।